ਭਾਸ਼ਾ ਪਾਣੀ ਦੇ ਗੰਭੀਰ ਹੋ ਗਏ ਮਸਲੇ, ਫਿਰ ਵੇਖੇਗਾ ਜੇ ਚੁੱਕ ਲਏ ਅਸਲੇ, ਅੱਡ ਧਰਮ ਦੇ ਨਾਂ ਤੇ ਕਦੇ ਮਾਰਦੇ ਕਦੇ ਧੱਕੇ ਨਾਲ ਖੋਨੇ ਮੇਰੇ ਆਪ ਨੂੰ ਸਦਕੇ ਸ਼ਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ ਸਦਕੇ ਸ਼ਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਚੰਡੀਗੜ੍ਹ ਨੂੰ ਵਸਾ ਕੇ ਆਪ ਉਜੜੇ ਉਹ ਪਿੰਡ ਸੀ ਪੰਜਾਬੀ ਸਾਰੇ ਬੋਲਦੇ ਹੁਣ ਧੱਕੇ ਨਾਲ ਥੋਪੇ ਅੰਗਰੇਜ਼ੀ ਨੂੰ ਸਾਡੇ ਸੁਣ ਕੇ ਸਰੀਰੀ ਖੂਨ ਖੋਲਦੇ ਉੱਤੋਂ ਦਿੱਤਾ ਨਾਲ ਵੰਡ ਹਰਿਆਣੇ ਦੇ ਰਾਜਧਾਨੀ ਦੂਜੀ ਲੱਭੀ ਨਾ ਜਨਾਬ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਪੰਜਾਬ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ ਢਾਈ ਆਪ ਵੀ ਹੈ ਜਾਂਦੇ ਮੇਰੇ ਸੁੱਕਦੇ ਸਿਮ ਪਹੁੰਚ ਗਈ ਪਤਾਲ ਤਾਈ ਸੱਜਣਾ ਹਾੜੀ ਸੋਹਣੀ ਵਿੱਚ ਲੜਾ ਨਾਲ ਸੋਕਿਆ ਵਾਧੂ ਪਾਣੀ ਕਿੱਥੇ ਕਰੋ ਵੀ ਤਾਂ ਦੱਸਣਾ ਰੱਸੇ ਸੈਂਟਰ ਹੀ ਟੰਗੇ ਝੂਟੇ ਲੈਣ ਨੂੰ ਨਹਿਰੋਂ ਪਹਿਲਾਂ ਕਰੋ ਪਾਣੀ ਦੇ ਹਿਸਾਬ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ ਨਸ਼ਈ ਹੁੱਕੇ ਬਾਰ ਤੇਰੇ ਸ਼ਹਿਰਾਂ ਚ ਦੇ ਚੱਲਦੇ ਮਰਦਾ ਪੂਰੀ ਇਹਨੂੰ ਕੇਰਾ ਆਣ ਦੱਸਦੇ ਕਿੱਥੇ ਉੜਤਾ ਪੰਜਾਬ ਵਾਲੇ ਵਸਦੇ ਵੈਦ ਬਾਣ ਜੀ ਤੂੰ ਬੜੇ ਔਖੇ ਹੁੰਨੇ ਆ ਚੇਤੇ ਕਰ ਖੜੇ ਬਾਂਡਰੀ ਜਵਾਨ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ ਸਦਕੇ ਸ਼ਾਬਾਸ਼ ਤੇਰੇ ਹੰਬਲੇ ਹਿੰਦ ਭੁਲਿਆ ਮਿਟਾਉਣ ਤੇ ਪੰਜਾਬ ਨੂੰ
ਅੱਜ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆਂ ਜੀ। ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ 104.6 ਦੇ ਨਾਲ ਸਾਂਝ ਪਾਉਣ ਦੇ ਲਈ ਜੁੜ ਬੈਠੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਜੋ 15 ਅਗਸਤ ਵਾਲੇ ਦਿਨ ਜੋ ਪੰਜਾਬ ਦੇ ਵਿੱਚ ਵਾਪਰਿਆ, ਭਾਵੇਂ ਇਹਦਾ ਬਹੁਤਾ ਜ਼ਿਕਰ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਕਰ ਚੁੱਕੇ ਹਾਂ, ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਇਹਦੇ ਹੋਰ ਪੱਖ ਨੇ ਉਹ ਇਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਇਸ ਦਾ ਜ਼ਿਕਰ ਕੀਤਾ ਜਾਵੇ, ਜੋ ਜੋ ਕੁਝ ਵੀ ਬਚਿਆ, ਪਰ ਨਾਲ ਦੀ ਨਾਲ ਜਿਹੜਾ ਇੱਕ ਇਸੇ ਹੀ ਇਹ ਸਾਰਾ ਕੁਝ ਕਿਉਂਕਿ ਬੜਾ ਰਲਵਾਂ ਮਿਲਵਾਂ ਇਹ ਵਾਪਰਦਾ ਏ, ਜਿਹੜੀ ਭਾਰਤ ਦੀ ਆਜ਼ਾਦੀ ਦੀ ਜਿਹੜੀ ਜੰਗ ਹੈ ਅਤੇ ਉਸ ਇਹ ਜਿਵੇਂ ਆਪਾਂ ਇਤਿਹਾਸ ਤੋਂ ਜੇ ਵਾਕਫ ਹੋਈਏ ਤਾਂ ਜਿਹੜੀ ਗੁਰਦੁਆਰਾ ਸਧਾਰ ਲਹਿਰ, ਸਿੰਘ ਸਭਾ ਲਹਿਰ ਅਤੇ ਉਸ ਤੋਂ ਬਾਅਦ ਜਿਹੜੇ ਮੋਰਚੇ ਲੱਗੇ, ਗੁਰੂ ਕਾ ਬਾਗ ਦਾ ਮੋਰਚਾ, ਜੈਤੋਂ ਦਾ ਮੋਰਚਾ, ਅਤੇ ਇਹ ਸਾਰੇ ਭਾਵੇਂ ਕਿ ਜਿਹੜੇ ਗੁਰੂ ਕਾ ਬਾਗ ਦਾ ਮੋਰਚਾ ਜਾਂ ਜੈਤੋਂ ਦਾ ਮੋਰਚਾ ਅਤੇ ਜਿਹੜੀ ਸਿੰਘ ਸਭਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਇਹ ਦੇਖਣ ਨੂੰ ਭਾਵੇਂ ਬਹੁਤੀਆਂ ਧਾਰਮਿਕ ਹੀ ਲੱਗਦੀਆਂ ਨੇ, ਹੈ ਵੀ ਪੂਰੀਆਂ ਧਾਰਮਿਕ ਨਜ਼ਰੀਏ ਤੋਂ, ਪਰ ਇਸ ਦੇ ਵਿੱਚ ਵੀ ਜਿਹੜਾ ਸਾਰਾ ਕੁਝ ਉਹਨਾਂ ਦਾ ਮਕਸਦ ਸੀ, ਜਿਹੜਾ ਇਹਨਾਂ ਦੇ ਵਿੱਚ ਜਿਹੜੇ ਹਿੱਸਾ ਲੈਣ ਵਾਲੇ ਸੀ ਉਹਨਾਂ ਦਾ ਮਕਸਦ ਸੀ ਕਿ ਜਿਹੜਾ ਸਾਰਾ ਕੁਝ ਆਜ਼ਾਦ ਕਿਸਮ ਦਾ ਹੋਣਾ ਚਾਹੀਦਾ ਏ, ਕਿਸੇ ਦੀ ਕੋਈ ਇਹਦੇ ਉੱਤੇ ਰੋਬ ਬੰਦਿਸ਼ ਜਾਂ ਡਿਕਟੇਟਰਸ਼ਿਪ ਨਹੀਂ ਹੋਣੀ ਚਾਹੀਦੀ। ਇਸੇ ਕਰਕੇ ਹੀ ਕਿਉਂਕਿ ਜਿਹੜਾ ਇਹ ਪ੍ਰਬੰਧ ਸੀ ਇਹ ਸੰਗਤੀ ਰੂਪ ਦੇ ਵਿੱਚ ਚੱਲਦਾ ਸੀ, ਚੱਲਣਾ ਚਾਹੀਦਾ ਸੀ ਅਤੇ ਚੱਲ ਸਾਡੇ ਜਿਹੜੇ ਗੁਰ ਇਤਿਹਾਸ ਤੋਂ ਅਤੇ ਬਾਅਦ ਦੇ ਵਿੱਚ ਮਿਸਲਾਂ ਦੇ ਸਮੇਂ ਤੱਕ ਇਹ ਜਿਹੜਾ ਪ੍ਰਬੰਧ ਇਹ ਬਹੁਤਾ ਜਿਹੜਾ ਪ੍ਰਬੰਧ ਸੀ ਇਹ ਸਹੀ ਤਰੀਕੇ ਨਾਲ ਸੰਗਤੀ ਰੂਪ ਦੇ ਵਿੱਚ ਇਹ ਚੱਲਦਾ ਰਿਹਾ ਸੀ ਅਤੇ ਜਿੱਥੇ ਜਿੱਥੇ ਵੀ ਇਸ ਪ੍ਰਬੰਧ ਦੇ ਵਿੱਚ ਖੜੋਤਾਈ ਜਾਂ ਕਮੀ ਰਹਿ ਗਈ ਸੀ ਅਤੇ ਉਹ ਸਮੇਂ ਸਮੇਂ ਦੇ ਅਨੁਸਾਰ ਉਸਦਾ ਉਸ ਢੁਕਵਾਂ ਹੱਲ ਕੀਤਾ ਗਿਆ ਸੀ। ਜਿਵੇਂ ਜਿਹੜੀ ਮਸੰਦ ਪ੍ਰਥਾ ਸੀ ਉਹ ਭਾਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਉਸ ਸਮੇਂ ਵੀ ਚੱਲਦੀ ਸੀ ਉਸ ਤੋਂ ਪਹਿਲਾਂ ਵੀ ਚੱਲਦੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਸ ਦੇ ਵਿੱਚ ਆਈਆਂ ਕਮੀਆਂ ਦਾ ਜਦੋਂ ਉਹਨਾਂ ਤੱਕ ਪਹੁੰਚ ਕੀਤੀ ਗਈ ਤਾਂ ਉਹਨਾਂ ਨੇ ਉਹ ਮਸੰਦ ਜਿਹੜੇ ਤੇਲ ਦੇ ਕੜਾਹੇ ਦੇ ਵਿੱਚ ਪਾ ਕੇ ਸਾੜੇ ਸੀ ਕਿਉਂਕਿ ਇਹ ਜਿਹੜਾ ਜ਼ੁਲਮ ਇਹ ਜਿਹੜਾ ਕਰਮ ਹੈ ਇਹ ਬਹੁਤ ਵੱਡਾ ਗੁਨਾਹ ਹੈ ਅਤੇ ਜਦੋਂ ਧਾਰਮਿਕ ਪੱਧਰ ਦੇ ਉੱਤੇ ਆ ਕੇ ਜਦੋਂ ਲੋਕਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਤਾਂ ਇਹ ਗੁਨਾਹ ਹੋਰ ਵੀ ਜ਼ਿਆਦਾ ਵੱਡਾ ਹੋ ਜਾਂਦਾ ਹੈ ਕਿਉਂਕਿ ਜਿਵੇਂ ਸਿੱਖ ਧਰਮ ਸੱਚਾਈ ਦੇ ਰਾਹ 'ਤੇ ਚੱਲਣ ਵਾਲਾ ਧਰਮ ਹੈ ਅਤੇ ਜਦੋਂ ਉੱਥੇ ਗੁਰਦੁਆਰਿਆਂ ਦੇ ਵਿੱਚ ਕੁਕਰਮ ਹੋਣ ਇਹ ਮਤਲਬ ਉਸ ਅਕਾਲ ਪੁਰਖ ਨੂੰ ਕਦੇ ਵੀ ਮਨਜ਼ੂਰ ਨਹੀਂ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਵੇਂ ਕਹਿ ਲਈਏ ਕਿ ਇੱਕ ਵਾਹਿਗੁਰੂ ਅਕਾਲ ਪੁਰਖ ਵੱਲੋਂ ਭੇਜਿਆ ਗਿਆ ਆਪਾਂ ਕਹਿ ਸਕਦੇ ਹਾਂ ਕਿ ਇੱਕ ਜੋ ਜੋ ਵੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਉਹ ਇੰਨ ਬਿੰਨ ਮੇਲ ਖਾਂਦਾ ਹੈ ਜੋ ਪਰਮਾਤਮਾ ਚਾਹੁੰਦਾ ਹੈ ਆਪਣੀ ਖਲਕਤ ਦੇ ਵਿੱਚ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਜਿਸ ਨੇ ਇਹ ਜਿਹੜੀ ਸ੍ਰਿਸ਼ਟੀ ਹੈ ਸਾਜੀ ਹੈ। ਇਸੇ ਕਰਕੇ ਇਹ ਚੀਜ਼ ਜਿਹੜੀ ਮਸੰਦ ਪ੍ਰਥਾ ਹੈ ਇਹ ਚੀਜ਼ ਕਦੇ ਵੀ ਗੁਰੂ ਘਰਾਂ 'ਚ ਪ੍ਰਵਾਨ ਨਹੀਂ ਹੋਵੇਗੀ। ਸਮੇਂ ਸਮੇਂ ਦੇ ਉੱਤੇ ਠੀਕ ਹੈ ਕਿ ਇਹ ਇੱਕ ਚੱਲਦਾ ਵਰਤਾਰਾ ਇਹ ਚੱਲਦਾ ਹੀ ਹੋ ਸਕਦਾ ਕਿ ਚੱਲਦਾ ਹੀ ਰਹੇ ਅਤੇ ਹੁਣ ਤੱਕ ਤਾਂ ਇਹ ਚੱਲ ਹੀ ਰਿਹਾ ਹੈ ਕਿ ਜਿਹੜਾ ਕਿਸੇ ਵੀ ਸੰਸਥਾ ਦੇ ਵਿੱਚ ਉਸਦਾ ਦੁਰ ਉਪਯੋਗ ਕਰਨਾ ਸੰਸਥਾ ਦਾ ਨਾਂ ਵਰਤ ਕੇ ਆਪਣੀਆਂ ਮਾਨਿਆਈਆਂ ਕਰਨੀਆਂ ਆਪਣੇ ਮਕਸਦ ਹੱਲ ਕਰਨੇ ਅਤੇ ਜਦੋਂ ਇਹ ਕੰਮ ਧਾਰਮਿਕ ਪੱਧਰ ਦੇ ਉੱਤੇ ਚੱਲਦਾ ਹੈ ਤਾਂ ਇਸ ਨੂੰ ਸਮਝਣਾ ਬੜਾ ਔਖਾ ਹੁੰਦਾ ਹੈ ਅਤੇ ਇਸ ਤੋਂ ਜਿਹੜੀ ਕਹਿ ਲਈਏ ਕਿ ਇਸ ਤੋਂ ਨਿਜਾਤ ਪਾਉਣੀ ਵੀ ਬੜੀ ਮੁਸ਼ਕਲ ਹੁੰਦੀ ਹੈ ਬਹੁਤ ਟੇਢੀ ਹੁੰਦੀ ਹੈ। ਧਾਰਮਿਕ ਮੁੱਦੇ ਅਜਿਹੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਜਿਹੜੀ ਮਾਨਸਿਕਤਾ ਇਸ ਪੱਧਰ ਤੱਕ ਰਲ ਗੱਡ ਹੁੰਦੀ ਹੈ ਕਿ ਉਸ ਨੂੰ ਤੋੜਨਾ ਇੱਕ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਨਾਮੁਮਕਿਨ ਹੈ, ਸਮੇਂ ਸਮੇਂ ਦੇ ਉੱਤੇ ਇਸ ਪ੍ਰਬੰਧ ਨੂੰ ਤੋੜਿਆ ਵੀ ਗਿਆ ਹੈ ਪਰ ਇਸ ਨੂੰ ਜਿਹੜਾ ਤੋੜਨਾ ਹੈ ਉਹ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਜਿਵੇਂ ਹੁਣ ਆਪਾਂ ਇੱਕ ਉਦਾਹਰਨ ਦੇ ਤੌਰ 'ਤੇ ਸਮਝੀਏ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਖਾਲਸਾ ਪੰਥ ਦੀ ਝੋਲੀ ਪਾਇਆ ਅਤੇ ਜਦੋਂ ਜਿਹੜੇ ਚਲਾਕ ਕਿਸਮ ਦੇ ਲੋਕ ਹੁੰਦੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤ ਕੇ ਲੋਕਾਂ ਨੂੰ ਉਤੇਜਿਤ ਕਰ ਲੈਂਦੇ ਨੇ, ਉਹਨਾਂ ਦੀ ਮਾਨਸਿਕਤਾ ਆਪਣੇ ਵੱਲ ਖਿੱਚ ਲੈਂਦੇ ਨੇ ਅਤੇ ਜਿਹੜੇ ਮੋਹਰੇ ਸੰਗਤ ਸੁਣਨ ਵਾਲੀ ਹੁੰਦੀ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਨੇ ਅਤੇ ਸੱਚੀ ਹੀ ਗੱਲ ਕਰਦੇ ਹੋਣਗੇ। ਜਿਵੇਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰ ਜੇ ਕੋਈ ਗ੍ਰੰਥ ਦੀ ਸਥਾਪਨਾ ਕਰਨੀ ਚਾਹੁੰਦੀ ਹੈ ਜਿਹੜੀ ਸਿੱਖ ਵਿਰੋਧੀ ਤਾਕਤਾਂ ਨੇ ਤਾਂ ਉਹ ਬਹੁਤਾ ਨਾਮ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਵਰਤਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤ ਕੇ ਲੋਕਾਂ ਨੂੰ ਜਿਹੜੀ ਉਤੇਜਿਤ ਕਰਨਾ ਉਹਨਾਂ ਲਈ ਆਸਾਨ ਹੋ ਜਾਂਦਾ ਹੈ, ਬਹੁਤ ਸੌਖਾ ਹੋ ਜਾਂਦਾ ਹੈ। ਅਤੇ ਇਸੇ ਕਰਕੇ ਹੀ ਜਦੋਂ ਜਿਹੜੇ ਗੁਰੂ ਕਾ ਬਾਗ ਦਾ ਮੋਰਚਾ, ਜੈਤੋਂ ਦਾ ਮੋਰਚਾ ਜਦੋਂ ਇਹ ਲੱਗੇ ਸੀ ਤਾਂ ਉਸ ਸਮੇਂ ਕਿਸੇ ਨੂੰ ਵੀ ਨਹੀਂ ਸੀ ਲੱਗਦਾ ਕਿ ਇਹ ਜਿਹੜੇ ਮੋਰਚੇ ਨੇ ਇਹ ਫਤਿਹ ਹੋਣਗੇ, ਇਹ ਸਰ ਹੋਣਗੇ। ਭਾਰਤ ਦੇ ਵਿੱਚ ਧਾਰਮਿਕਤਾ ਪ੍ਰਧਾਨ ਹੋਣ ਕਰਕੇ ਇਹ ਗੱਲ ਉਸ ਸਮੇਂ ਦੀ ਹਕੂਮਤ ਵੀ ਇਹ ਸਮਝਦੀ ਸੀ ਕਿ ਕਦੇ ਵੀ ਇਸ ਗੱਲ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ ਅਤੇ ਇਸੇ ਕਰਕੇ ਹੀ ਜਿਹੜਾ ਉਹਨਾਂ ਦਾ ਬਹੁਤਾ ਜ਼ੋਰ ਮਸੰਦ ਮਹੰਤਾਂ ਨੂੰ ਉੱਥੇ ਕਾਬਜ ਕਰਨ ਦੇ ਉੱਤੇ ਹੀ ਲੱਗਾ ਰਿਹਾ ਸੀ।
ਹਾਂਜੀ, ਉਸ ਤੋਂ ਬਾਅਦ ਆਜ਼ਾਦੀ ਮਿਲਣ ਤੋਂ ਬਾਅਦ ਫਿਰ ਇਹਨਾਂ ਨੇ ਉਹੀ ਪ੍ਰਥਾ ਨੂੰ ਅੱਗੇ ਤੋਰਦਿਆਂ ਹੋਇਆ ਸਿੱਖ ਧਰਮ ਦੇ ਵਿੱਚ ਇੱਕ ਜਿਹੜਾ ਬਖਰੇਵਾਂ ਖੜਾ ਕਰਨ ਦੇ ਲਈ ਸੰਤ ਸਮਾਜ ਨੂੰ ਲਿਆ ਕੇ ਖੜਾ ਕੀਤਾ। ਸੰਤ ਸਮਾਜ ਨੇ ਕੀ ਕੀਤਾ, ਸਮਾਜ ਦੇ ਅੰਦਰ ਆਪਣੇ ਡੇਰਿਆਂ ਦੀ ਪ੍ਰੋੜਤਾ ਕਰਵਾਉਣੀ ਸ਼ੁਰੂ ਕੀਤੀ। ਆਪਣੇ ਮਹਾਂਪੁਰਸ਼ਾਂ, ਆਪਣੇ ਬ੍ਰਹਮ ਗਿਆਨੀ ਆਪਣੇ ਆਪ ਹੀ ਬਣਾ ਛੱਡੇ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਵਿੱਚ ਇਹੋ ਜਿਹੇ ਪਖੰਡੀਆਂ ਮਹਾਂਪੁਰਸ਼ਾਂ ਜਾਂ ਬ੍ਰਹਮ ਗਿਆਨੀਆਂ ਦਾ ਜ਼ਿਕਰ ਨਹੀਂ ਆਉਂਦਾ। ਉਹ ਜੇਕਰ ਆਉਂਦਾ ਹੈ ਤਾਂ ਉਸ ਅਕਾਲ ਪੁਰਖ ਨੂੰ ਜਪਣ ਵਾਲਿਆਂ ਦਾ ਆਉਂਦਾ ਹੈ। ਇੱਥੇ ਤੱਕ ਕਿ ਕਈ ਇਹੋ ਜਿਹੀਆਂ ਮਨ ਘੜਤ ਕਹਾਣੀਆਂ ਵੀ ਬਣਾ ਦਿੱਤੀਆਂ ਗਈਆਂ। ਕੀ ਦੱਸੀਏ, ਇੱਕ ਗੱਲ ਹੋਵੇ ਤਾਂ ਦੱਸੀਏ, ਪਰ ਉਸ ਚੀਜ਼ ਨੇ ਸਾਡੇ ਸਮਾਜ ਦੇ ਅੰਦਰ, ਸਾਡੇ ਘਰਾਂ ਦੇ ਅੰਦਰ ਬਹੁਤ ਵੱਡਾ ਪਾੜਾ ਸਾਡੇ ਪਰਿਵਾਰਾਂ ਦੇ ਵਿੱਚ ਪਾ ਦਿੱਤਾ। ਜਿਹੜਾ ਇਤਫਾਕ ਪਿਆਰ ਸੀਗਾ ਉਹ ਸਾਰਾ ਹੀ ਖਤਮ ਕਰ ਦਿੱਤਾ ਗਿਆ। ਕਿਉਂਕਿ ਜਦੋਂ ਵੀ ਕਿਤੇ ਨਾ ਕਿਤੇ ਦੇਖਦੇ ਹਾਂ, ਫਿਰ ਇਹ ਇਹਨਾਂ ਦੇ ਵਿੱਚੋਂ ਬਹੁਤਾਦ ਜਿਹੜੀ ਹੈ ਪਖੰਡੀਆਂ ਦੀ, ਜਿਹੜੇ ਸੰਤ ਸਮਾਜ ਦੇ ਜਿਹੜੇ ਨੁਮਾਇੰਦੇ ਨੇ, ਉਹਨਾਂ ਨੂੰ ਅਕਸਰ ਹੀ ਦੇਖਿਆ ਜਾਂਦਾ ਹੈ ਆਰ ਐਸ ਐਸ ਦੀਆਂ ਮੀਟਿੰਗਾਂ ਦੇ ਵਿੱਚ, ਜਿਹੜੀ ਰਾਸ਼ਟਰੀ ਸਿੱਖ ਸੰਗਤ ਹੈ, ਅਤੇ ਉਹਨਾਂ ਦੀਆਂ ਮੀਟਿੰਗਾਂ ਵਿੱਚ ਹਰਿਦੁਆਰ ਦੇ ਵਿੱਚ ਜਾ ਕੇ ਉੱਥੇ ਜਿਹੜੇ ਕਰਮ ਕਰਨੇ ਇਹਨਾਂ ਦੇ ਅਕਸਰ ਹੀ ਦਿਖਦੇ ਨੇ। ਅਤੇ ਜਦੋਂ ਕੋਈ ਵੀ ਜਾਗਰਤ ਕਰਨ ਦੇ ਲਈ ਸਿੱਖਾਂ ਦੀ ਹਮਦਰਦੀ ਦੇ ਲਈ ਆਵਾਜ਼ ਉਠਾਉਂਦਾ ਹੈ ਤਾਂ ਫਿਰ ਉਹ ਵਿਰੋਧੀ ਬਣ ਕੇ ਉੱਭਰਦੇ ਨੇ। ਫਿਰ ਉਹ ਭਰਾ ਮਾਰੂ ਜੰਗ ਜਿਹੜੀ ਇਹ ਸ਼ੁਰੂ ਹੁੰਦੀ ਹੈ, ਅਤੇ ਉਹਦੀਆਂ ਕਈ ਉਦਾਹਰਨਾਂ ਤੁਹਾਡੇ ਸਾਹਮਣੇ ਆਪਣੇ ਆਪ ਨੇ, ਕਈ ਕੁਝ ਬੀਤੇ ਸਮੇਂ ਦੇ ਵਿੱਚ ਹੋਇਆ ਹੈ ਅਤੇ ਕਈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਹੋਣਾ ਹੈ।
ਹਾਂਜੀ, ਤੁਸੀਂ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋ, ਅੱਜ ਹੀ ਉਹ ਸਰਸੇ ਵਾਲੇ ਦੀ ਜਿਹੜੀ ਪੇਸ਼ੀ ਸੀ, ਹਾਲੇ ਪੇਸ਼ੀ ਨਹੀਂ ਸੀ, ਉਹ ਵੀਡੀਓ ਕਾਨਫਰੰਸ ਸੀ ਸਿਰਫ,
ਹਾਂਜੀ,
ਤੇ ਪੰਚਕੂਲੇ ਦੇ ਵਿੱਚ ਸੀਗੀ ਸ਼ਾਇਦ, ਤੇ ਉਹਦੇ ਬਾਹਰ ਜਿਹੜੇ ਉਹਦੇ ਸਮਰਥਕ ਨੇ, ਸਿੱਧਾ ਸਪਸ਼ਟ ਪਤਾ ਲੱਗਦਾ ਕਿ ਉਹ ਮਤਲਬ ਪੈਸੇ ਦੇ ਕੇ ਖਰੀਦੇ ਹੋਏ ਮੁਜ਼ਾਹਰਾ ਕਰਨ ਲਈ ਉੱਥੇ ਭੇਜੇ ਗਏ ਨੇ ਉਹਨਾਂ ਦੀ ਬੋਲਬਾਣੀ ਤੋਂ, ਉਹਨਾਂ ਤੋਂ। ਪਰ ਇਸ ਚੀਜ਼ ਨੂੰ ਸਮਝੋ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜਿਹੜਾ ਧਾਰਮਿਕਤਾ ਦਾ, ਧਾਰਮਿਕਤਾ ਦੇ ਨਾਂ 'ਤੇ ਇਸ ਤਰੀਕੇ ਦਾ ਮਾਨਸਿਕ ਸ਼ੋਸ਼ਣ ਹੁੰਦਾ ਹੈ, ਜਿਸ ਨੂੰ ਮਤਲਬ ਆਪਾਂ ਜਿਵੇਂ ਉਹਨੂੰ ਅੱਖਾਂ ਓਲੇ ਨਹੀਂ ਕਰ ਸਕਦੇ।
ਜਿਵੇਂ
ਹਾਂਜੀ, ਜਿਵੇਂ ਇਹ ਇੱਕ ਤਾਂ ਸਰਸੇ ਵਾਲੀ ਦੀ ਉਦਾਹਰਨ ਹੋਈ, ਤੇ ਦੂਸਰੀ ਜਿਹੜਾ ਫਰਿੱਜ ਚਲਾਇਆ ਹੋਇਆ ਆ,
ਹਾਂਜੀ,
ਆਸ਼ੂਤੋਸ਼। ਦੇਖੋ, ਮਰੇ ਹੋਏ ਬੰਦੇ ਨੂੰ ਵੀ ਧਾਰਮਿਕ ਜਿਹੜੇ ਡੇਰੇਦਾਰ ਨੂੰ ਉਹਨੂੰ ਮਤਲਬ ਉਸ ਨੂੰ ਬੰਨੇ ਕੰਢੇ ਲਾਉਣਾ ਵੀ ਮੁਸ਼ਕਲ ਹੈ ਇੱਕ ਮਰੇ ਹੋਏ।
ਦੇਖੋ ਜੀ, ਹਾਈ ਕੋਰਟ ਦੀ ਹਾਸੋਹੀਣੀ ਜੀ ਸਹੀ ਸਟੇਟਮੈਂਟ, ਪਹਿਲਾਂ ਕਿਹਾ ਕਿ ਉਹਨੂੰ ਉਹਦਾ ਜਿਹੜਾ ਕੱਢ ਕੇ ਉਹਨੂੰ ਸਾੜਿਆ ਜਾਂ ਫੂਕਿਆ ਜਾਵੇ, ਉਹਦਾ ਸੰਸਕਾਰ ਕੀਤਾ ਜਾਵੇ, ਤੇ ਬਾਅਦ ਦੇ ਵਿੱਚ ਕਿਹਾ ਕਿ ਉਹ ਜੋ ਮਰਜ਼ੀ ਕਰਨ ਉਹਨਾਂ ਦਾ, ਚਾਹੇ ਉਹਨੂੰ ਫਰਿੱਜ 'ਚ ਰੱਖਣ ਜੋ ਮਰਜ਼ੀ ਕਰਨ।
ਹਾਂਜੀ ਹਾਂਜੀ ਹਾਂਜੀ।
ਸੋ ਇਹ ਇੱਕ ਇਹ ਸਰਕਾਰੀ ਪ੍ਰੈਸ਼ਰ ਜਿਹੜੇ ਇੱਥੇ ਹੀ ਪਤਾ ਲੱਗਦਾ ਕਿ ਜਿਹੜੇ ਕਹਿੰਦੇ ਨਾ ਵੀ ਅਸੀਂ ਆਜ਼ਾਦ ਹਾਂ, ਸਾਨੂੰ ਆਜ਼ਾਦੀ ਮਿਲੀ ਆ, ਉਹ ਸਿੱਖਾਂ ਦੇ ਜਿਹੜੇ ਵਿਰੋਧੀ ਨੇ, ਜਦੋਂ ਉਹਨਾਂ ਨੂੰ ਆਜ਼ਾਦੀ ਆ। ਸਰਸੇ ਵਾਲੇ ਨੂੰ ਕੋਰਟ ਨੇ ਮਿੰਨਤਾਂ ਕਰ ਛੱਡੀਆਂ, ਅਜੇ ਕੋਰਟ 'ਚ ਪੇਸ਼ ਨਹੀਂ ਹੋ ਰਿਹਾ, ਅਤੇ ਤੁਹਾਡੇ ਸਰ ਕਿਤੇ 751 ਦਾ ਕੇਸ ਵੀ ਪਿਆ ਹੋਵੇ ਤਾਂ ਤੁਹਾਨੂੰ ਪੁਲਿਸ ਚੱਕ ਕੇ ਬਿਨਾਂ ਵਾਰੰਟ ਤੋਂ, ਬਿਨਾਂ ਕੁਛ, ਤੁਹਾਡੇ ਟੱਬਰਾਂ ਨੂੰ, ਤੁਹਾਡੇ ਨਿਆਣਿਆਂ ਨੂੰ, ਤੁਹਾਡੇ ਰਿਸ਼ਤੇਦਾਰਾਂ ਨੂੰ, ਤੁਹਾਡੇ ਡੰਗਰ ਜਿਹੜੇ ਸਾਡੇ ਡੰਗਰ ਬੱਚੇ ਨੇ ਉਹਨਾਂ ਤੱਕ ਵੀ ਉਹ ਖੋਲ੍ਹ ਕੇ ਲੈ ਜਾਂਦੀ ਆ। ਤੁਸੀਂ ਹਜੇ ਵੀ ਕਹਿੰਦੇ ਹੋ ਅਸੀਂ ਆਜ਼ਾਦ ਹਾਂ, ਕਿਉਂਕਿ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿ ਤੁਹਾਨੂੰ ਗੁਲਾਮ ਬਣਾਇਆ ਕਿ ਇਸ ਤਰੀਕੇ ਨਾਲ ਜਾ ਰਿਹਾ। ਇਹ ਜਿੰਨੇ ਵੀ ਸਿੱਖ ਸੰਪਰਦਾਵਾਂ ਵਾਲੇ ਨੇ, ਇਹਨਾਂ ਨੂੰ ਸਰਸੇ ਵਾਲਾ ਸਾਧ ਆਸ਼ੂਤੋਸ਼ ਨਹੀਂ ਕਦੀ ਦਿਸਿਆ। ਇਹਨਾਂ ਨੂੰ ਜਦੋਂ ਵੀ ਕੋਈ ਦੱਸਦਾ ਆਪਣਾ ਸਿੱਖ ਪ੍ਰਚਾਰਕ ਹੀ ਦੱਸਦਾ, ਜਾਂ ਇਹਨਾਂ ਨੂੰ ਮਹਾਤੜ ਜਿਹੜੇ ਵਿਚਾਰੇ ਗਰੀਬ ਜਿਹੜੇ ਆਪਣੇ ਪਖੰਡ ਕਰਦੇ ਨੇ ਆਪਣੇ ਟੱਬਰਾਂ ਦੀ ਰੋਟੀ ਰੋਜ਼ੀ ਕਮਾਉਣ ਦੇ ਲਈ, ਉਹ ਹੀ ਇਹਨਾਂ ਨੂੰ ਦੱਸਦੇ ਨੇ। ਕਿਉਂ ਨਹੀਂ ਮੱਥਾ ਲਾਉਂਦੇ ਉਹਨਾਂ ਦੇ ਨਾਲ, ਕਿੰਨਾ ਕੁ ਕਰਮ ਜਿਹੜੇ, ਕਿੰਨੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਇਹਨਾਂ ਸੰਪਰਦਾਵਾਂ ਦੇ ਅੰਦਰ ਜਿਹੜੀ ਆ ਮਰਜ਼ਾਦਾ ਨੂੰ ਢਾਹ ਲਾਈ ਜਾਂਦੀ ਹੈ। ਇੱਥੇ ਤੱਕ ਕਿ ਜਦੋਂ ਕਿਤੇ ਗੁਰੂ ਦੀਆਂ ਜਿਹੜੀਆਂ ਮਨ ਘੜਤ ਜਿਹੜੀਆਂ ਫੋਟੋਆਂ ਜਾਂ ਤਸਵੀਰਾਂ ਵਿਖਦੀਆਂ ਨੇ ਉਸ ਧਰਤੀ ਦੇ ਉੱਤੇ, ਜੇ ਕਿਤੇ ਉਹਦੀ ਕੋਈ ਬੇਅਦਬੀ ਕਰ ਦੇਵੇ ਤਾਂ ਇਹ ਧਰਨਾ ਲਾਉਣ ਤੁਰ ਪੈਂਦੇ ਨੇ। ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਹੜਾ ਸਰਵੋਤਮ ਸਾਰਿਆਂ ਦਾ ਸਰਵੋਤਮ ਗ੍ਰੰਥ ਹੈ, ਜਿਹਨੂੰ ਸਾਰੀ ਦੁਨੀਆਂ ਨਤਮਸਤਕ ਹੁੰਦੀ ਹੈ, ਉੱਥੇ ਉਹਦੀ ਬੇਅਦਬੀ ਹੋਈ ਹੈ ਤਾਂ ਸਾਰੇ ਪਿੱਛੇ ਹੋ ਗਏ ਨੇ। ਹੁਣ ਤੁਸੀਂ ਆਪ ਹੀ ਹਿਸਾਬ ਲਗਾ ਸਕਦੇ ਹੋ ਕਿ ਇਹਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਨੇ ਅਤੇ ਇਹਨਾਂ ਨੂੰ ਚਲਾਉਂਦਾ ਕੌਣ ਹੈ। ਜਿਹੜਾ ਆਪਣੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਕਾਂਡ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਦੇ ਵਿੱਚ ਕੋਟ ਕਪੂਰੇ ਦੇ ਵਿੱਚ ਧਰਨਾ ਲੱਗਿਆ ਜਦੋਂ ਉੱਥੇ ਸਿੰਘਾਂ ਤੇ ਗੋਲੀਆਂ ਚੱਲੀਆਂ ਸ਼ਹੀਦ ਹੋਏ ਜ਼ਖਮੀ ਹੋਏ ਜਿਹੜੀ ਉੱਥੇ ਭੰਨ ਤੋੜ ਵੀ ਪੁਲਿਸ ਵੱਲੋਂ ਸਿੰਘਾਂ ਦੇ ਵਾਹਨਾਂ ਦੀ ਕੀਤੀ ਗਈ ਉਹਦੇ ਵਿੱਚ ਉਮਰਾਂ ਨੰਗਲ ਸਪੈਸ਼ਲ ਤੌਰ ਦੇ ਉੱਤੇ ਜਦੋਂ ਉਹ ਜਾਂਦਾ ਹੈ ਉਹ ਵੀਡੀਓ ਸਾਹਮਣੇ ਹੈ ਉਹ ਜਦੋਂ ਉਹ ਆਰਡਰ ਦੇ ਰਿਹਾ ਤੇ ਉਹ ਦੂਜੇ ਪਾਸੇ ਨਾਲ ਫੋਨ ਤੇ ਹੈ ਸੈੱਲ ਫੋਨ ਉਹਦੇ ਕੰਨ ਨੂੰ ਲੱਗਾ ਹੋਇਆ ਵੀਰ ਸਾਹਿਬ ਸਿੰਘ ਜੀ ਤੇ ਉਹ ਉਧਰ ਸਿੱਖਾਂ ਤੇ ਗੋਲੀਆਂ ਚਲਾ ਰਿਹਾ ਆਰਡਰ ਦੇ ਕੇ ਗੋਲੀਆਂ ਚਲਵਾ ਰਿਹਾ
ਹਾਂਜੀ ਹਾਂਜੀ ਇਹ ਚੀਜ਼ ਨੂੰ ਕਿਉਂਕਿ
ਸੋ ਬਹੁਤ ਕੁਝ ਸੋਚਣਾ ਤੇ ਵਿਚਾਰਨਾ ਪਵੇਗਾ ਜੇਕਰ ਉਹਦੀ ਉਹਦੀ ਇਨਕੁਆਇਰੀ ਜਾਂ ਉਹਦੀ ਰਿਪੋਰਟ ਜਾਂ ਉਹਦੀ 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 ਕੋਈ ਜਾਂਚ ਪੜਤਾਲ ਕਰਨੀ ਹੋਵੇ ਉਸ ਟਾਈਮ ਦੇ ਉੱਤੇ ਉਸ ਦਿਨ ਦੀ ਜਿਹੜੀ ਪੂਰੀ ਰਿਪੋਰਟ ਆ ਉਹਦੇ ਫੋਨ ਦੀ ਕਢਾ ਕੇ ਉਹਦੀ ਤਫਤੀਸ਼ ਕੀਤੀ ਜਾ ਸਕਦੀ ਹੈ ਵੀ ਇਹ ਫੋਨ ਜਿਹੜਾ ਕਿੱਥੋਂ ਤੇ ਕਿਹਨੂੰ ਲਾਇਆ ਸੀ ਪਰ ਕਣੇ ਕਰੇ ਕੌਣ
ਹਾਂਜੀ ਹਾਂਜੀ ਜਿਹੜਾ ਆਪਣਾ ਮਤਲਬ ਇਹ ਤਾਂ ਚਲੋ ਹੁਣ ਇੱਕ ਕਰਿੰਦੇ ਨੇ
ਹਾਂਜੀ
ਪਰ ਜਿਹੜੀ ਅਸਲ ਦੇ ਵਿੱਚ ਇਹ ਜਿਹੜੀ ਅਸਲ ਦੇ ਵਿੱਚ ਸਿੱਖ ਕੌਮ ਦੇ ਨਾਲ ਜਿਹੜੀ ਭਾਰਤ ਦੇ ਵਿੱਚ ਜਿਹੜੀ ਹਕੂਮਤਾਂ ਦੀ ਕਿਉਂ ਇੰਨੀ ਜ਼ਿਆਦਾ ਨਫ਼ਰਤ ਦੀ ਨਿਗਾਹ ਨਾਲ ਦੇਖਦੇ ਨੇ ਜਾਂ ਉਹ ਕਿਉਂ ਉਹਨਾਂ ਨੂੰ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਕਿਉਂਕਿ ਜਿਹੜੀ ਭਾਰਤ ਦੇ ਵਿੱਚ ਜਿਹੜੀ ਮਾਨਸਿਕ ਗੁਲਾਮੀ ਹੈ ਉਸ ਨੂੰ ਤੋੜਨ ਦਾ ਜਿਹੜਾ ਤਰੀਕਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਦਿੱਤਾ ਗਿਆ ਹੈ ਜੋ ਪੇਸ਼ ਕੀਤਾ ਗਿਆ ਹੈ ਉਹ ਸਭ ਤੋਂ ਵਧੀਆ ਤਰੀਕਾ ਹੈ ਉਸ ਉੱਥੋਂ ਦੀ ਲੋਕਾਂ ਦੀ ਮਾਨਸਿਕਤਾ ਨੂੰ ਅੱਗੇ ਮਤਲਬ ਆਜ਼ਾਦ ਕਰਨ ਦਾ ਨਹੀਂ ਤਾਂ ਜਿਵੇਂ ਤੁਸੀਂ ਦੇਖਦੇ ਹੀ ਹੋ ਕਿ ਕਿਵੇਂ ਇੱਕ ਗਾਂ ਦੇ ਨਾਂ ਦੇ ਉੱਤੇ ਹੀ ਕਿਵੇਂ ਲੋਕਾਂ ਦਾ ਮਾਨਸਿਕ ਸ਼ੋਸ਼ਣ ਕਰਕੇ ਕਿਵੇਂ ਇਨਸਾਨ ਤੋਂ ਇਨਸਾਨ ਮਰਵਾਇਆ ਜਾਂਦਾ ਇੱਕ ਜਾਨਵਰ ਦੇ ਕਰਕੇ ਇੱਥੋਂ ਤੱਕ ਮਾਨਸਿਕਤਾ ਉਹਦੀ ਡਿੱਗ ਦਿੱਤੀ ਜਾਂਦੀ ਹੈ ਤੇ ਬਾਕੀ ਬਹੁਤਾ ਕੁਝ ਤਾਂ ਕੀ ਕਹਿਣਾ ਕਿ ਉੱਥੇ ਕਿਹਦੇ ਕਿਹੜੇ ਕਿਹੜੀ ਚੀਜ਼ ਦੀ ਕਿਹੜੀ ਕਿਹੜੀ ਗਲਤ ਚੀਜ਼ ਤੱਕ ਦੀ ਪੂਜਾ ਵੀ ਕਰਵਾ ਦਿੱਤੀ ਜਾਂਦੀ ਹੈ ਤੇ ਇਸ ਸਾਰੇ ਕਾਸੇ ਨੂੰ ਜਿਹੜੀ ਮਾਨਸਿਕਤਾ ਨੂੰ ਤੋੜਨ ਦਾ ਜਿਹੜਾ ਤੋੜਨ ਦੀ ਜਿਹੜੀ ਤਾਕਤ ਹੈ ਸਭ ਤੋਂ ਵੱਡੀ ਧਾਰਮਿਕ ਤੌਰ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਸ਼ਾਇਦ ਕੋਈ ਦੁਨੀਆਂ ਦੇ ਉੱਤੇ ਨਹੀਂ ਜਿਹੜੀ ਭਾਰਤ ਦੀ ਮਾਨਸਿਕਤਾ ਨੂੰ ਆਜ਼ਾਦ ਕਰ ਸਕਦੀ ਹੋਵੇ ਇਸੇ ਕਰਕੇ ਜਦੋਂ ਵੀ ਹਮਲਾ ਹੁੰਦਾ ਹੈ ਤਾਂ ਜਿਹੜਾ ਮੁੱਖ ਨਿਸ਼ਾਨਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਇਆ ਜਾਂਦਾ ਹੈ ਅੱਜ ਦੇਖਣ ਨੂੰ ਜਿਹੜੇ ਸਰੂਪਾਂ ਦੀ ਬੇਅਦਬੀ ਕਰਨੀ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਸਿੱਧਾ ਸਪਸ਼ਟ ਹਮਲਾ ਹੈ ਪਰ ਇਸ ਤੋਂ ਜਿਹੜੇ ਗੁੱਝੇ ਹਮਲੇ ਨੇ ਉਹ ਜ਼ਿਆਦਾ ਖਤਰਨਾਕ ਨੇ ਜਿਹੜੇ ਆਪਾਂ ਆਪਣੀ ਕੌਮ ਹੱਲੇ ਉਸ ਪੱਧਰ 'ਤੇ ਨਹੀਂ ਸਮਝ ਰਹੀ ਠੀਕ ਹੈ ਸਮੇਂ ਸਮੇਂ ਦੇ ਉੱਤੇ ਜਾਗਰੂਕਤਾ ਆਉਂਦੀ ਹੈ ਅਤੇ ਇਸ ਵਿਸ਼ੇ ਦੇ ਉੱਤੇ ਲੇਖ ਵੀ ਲਿਖੇ ਜਾਂਦੇ ਨੇ ਪ੍ਰਚਾਰਕਾਂ ਵੱਲੋਂ ਵੀ ਆਪਣੀ ਗੱਲ ਕਹੀ ਜਾਂਦੀ ਹੈ ਪਰ ਬਹੁਤ ਤਾਤ ਦੇ ਵਿੱਚ ਜਿਹੜੀ ਸਿੱਖ ਕੌਮ ਦੇ ਵਿੱਚ ਜਿਹੜੀ ਕਹਿ ਲਈਏ ਕਿ ਅਵੇਅਰਨੈਸ ਜਿਹੜੀ ਜਾਗਰੂਕਤਾ ਸੀ ਉਹ ਉਸ ਪੱਧਰ ਦੀ ਨਹੀਂ ਜਿਸ ਪੱਧਰ ਦੇ ਹਮਲੇ ਇਸ ਸਮੇਂ ਇਸ ਵਿਚਾਰਧਾਰਾ ਨੂੰ ਤੋੜਨ ਦੇ ਲਈ ਹੋ ਰਹੇ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗ੍ਰੰਥ ਨੂੰ ਕਿਸੇ ਵੀ ਗ੍ਰੰਥ ਨੂੰ ਸਥਾਪਿਤ ਕਰਨਾ ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤ ਕੇ ਹੋਵੇ ਭਾਵੇਂ ਭਗਤ ਰਵਿਦਾਸ ਜੀ ਦਾ ਨਾਂ ਵਰਤ ਕੇ ਹੋਵੇ ਬਾਬਾ ਨਾਨਕ ਜੀ ਦਾ ਨਾਂ ਵਰਤ ਕੇ ਹੋਵੇ ਇਹ ਸਰਾਸਰ ਇੱਕ ਸੋਚੀ ਸਮਝੀ ਤਾਕਤ ਹੈ ਸੋਚੀ ਸਮਝੀ ਇੱਕ ਸਕੀਮ ਹੈ ਜਿਸ ਨੂੰ ਜਿਹੜੀ ਸਿੱਖ ਵਿਰੋਧੀ ਤਾਕਤਾਂ ਹਮੇਸ਼ਾ ਹੀ ਜਿਹੜਾ ਇਹਨੂੰ ਵਧਾਵਾ ਦਿੰਦੀਆਂ ਨੇ ਅਤੇ ਜੇ ਆਪਾਂ ਇਸ ਡੇਰਾਵਾਦ ਦੀ ਅਤੇ ਡੇਰਾਵਾਦ ਵੱਲੋਂ ਪਾਈ ਗਈ ਗੁਲਾਮੀ ਅਤੇ ਸਿੱਖ ਕੌਮ ਦੀ ਆਜ਼ਾਦ ਮਾਨਸਿਕਤਾ ਦੀ ਗੱਲ ਕਰਨੀ ਹੋਵੇ ਤਾਂ ਆਪਾਂ ਜਿਹੜਾ ਉਹ ਨਿਰੰਕਾਰੀ ਕਾਂਡ ਹੈ ਉਸ ਨੂੰ ਉਸ ਸੰਦਰਭ ਨੂੰ ਸਮਝੀਏ ਜਿਸ 'ਤੇ ਅੱਗੇ ਚੱਲਦਿਆਂ ਜਿਹੜੇ ਅੱਗੇ ਚੱਲ ਕੇ ਜਿਹੜੀ ਗੱਲ ਪਹੁੰਚੀ ਉਹ ਉਸ ਦਾ ਜਦੋਂ ਮੁੱਢ ਵੱਲ ਆਪਾਂ ਆਉਣੇ ਹਾਂ ਤਾਂ ਜਿਹੜਾ ਨਿਰੰਕਾਰੀ ਕਾਂਡ ਹੈ ਉਹ ਇੱਕ ਬਹੁਤ ਵੱਡਾ ਅਹਿਮ ਰੋਲ ਅਹਿਮ ਮੋੜ ਇਹਦੇ ਵਿੱਚ ਆਉਂਦਾ ਹੈ ਆਪਣੀ ਸਿੱਖ ਸਿਆਸਤ ਦੇ ਵਿੱਚ ਜਦੋਂ 1947 ਤੋਂ ਬਾਅਦ ਦੀਆਂ ਗੱਲਾਂ ਨੇ 1947 ਤੋਂ ਬਾਅਦ ਵੀ ਭਾਰਤ ਦੀ ਸਰਕਾਰ ਨੂੰ ਪਤਾ ਸੀ ਕਿ ਅਤੇ ਇੰਦਰਾ ਗਾਂਧੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਜਦੋਂ ਉਹਨੇ ਐਮਰਜੈਂਸੀ ਲਾਈ ਸੀ ਅਤੇ ਪੰਜਾਬ ਦੇ ਲੋਕਾਂ ਨੇ ਵਿਰੋਧ ਕਰਕੇ ਉਹ ਐਮਰਜੈਂਸੀ ਹਟਵਾਈ ਸੀ ਇਹ ਗੱਲ ਉਸ ਸਾਰੀ ਜਿਹੜੀ ਸ਼ਾਸਕ ਜਮਾਤ ਹੈ ਭਾਰਤ ਦੇ ਉੱਤੇ ਕਾਬਜ ਜਮਾਤ ਹੈ ਉਸ ਨੂੰ ਸਮਝ ਆ ਚੁੱਕੀ ਸੀ ਕਿ ਸਿੱਖਾਂ ਦੇ ਰਹਿੰਦਿਆਂ ਜਿਹੜੀ ਭਾਰਤ ਨੂੰ ਗੁਲਾਮ ਬਣਾ ਕੇ ਰੱਖਣਾ ਸੁਖਾਲਾ ਨਹੀਂ ਹੋਵੇਗਾ, ਨਾਮੁਮਕਿਨ ਹੀ ਹੋਵੇਗਾ। ਇਸੇ ਕਰਕੇ ਹੀ ਸਾਰਾ ਜ਼ੋਰ ਉਹਨਾਂ ਦੀ ਉਹਨਾਂ ਦਾ ਸਿੱਖ ਨਸਲਕੁਸ਼ੀ ਵੱਲ ਜ਼ਿਆਦਾ ਚੱਲ ਰਿਹਾ ਲੱਗ ਗਿਆ ਸੀ। ਅਤੇ ਇਸੇ ਜਿਹੜੇ ਉਹ ਜਿਹੜੇ ਪੁਰਾਣੇ ਢੰਗ ਤਰੀਕੇ ਜਿਹੜੇ ਅੰਗਰੇਜ਼ ਸਾਮਰਾਜ ਵੱਲੋਂ ਜਿਹੜੇ ਵਰਤੇ ਗਏ ਸੀ ਉਹਨਾਂ ਨੂੰ ਹੀ ਨਵਾਂ ਰੂਪ ਦੇ ਕੇ ਨਵੇਂ ਤਰ੍ਹਾਂ ਦੇ ਡੇਰੇ ਸਥਾਪਿਤ ਕਰਕੇ ਅਤੇ ਉਹਨਾਂ ਦੇ ਵਿੱਚ ਜਿਵੇਂ ਬਾਬਾ ਨਾਨਕ ਜੀ ਦਾ ਨਾਂ ਵਰਤ ਕੇ ਜਿਹੜਾ ਨਾਨਕਸਰ ਸੰਪਰਦਾ ਸ਼ੁਰੂ ਹੋਈ ਅਤੇ ਹੋਰ ਜਿਵੇਂ ਕਿਹੜੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤ ਕੇ ਕਈ ਤਰ੍ਹਾਂ ਦੇ ਜਿਹੜੀਆਂ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਸ਼ੁਰੂ ਹੋਈਆਂ ਅਤੇ ਫਿਰ ਸ਼ਹੀਦਾਂ ਦੇ ਨਾਂ ਵਰਤ ਕੇ ਕਈ ਤਰ੍ਹਾਂ ਦੀਆਂ ਟਕਸਾਲਾਂ ਸ਼ੁਰੂ ਹੋਈਆਂ ਅਤੇ ਇਹ ਸਾਰਾ ਕੁਝ ਵੱਖਰੇ ਵੱਖਰੇ ਢੰਗ ਦੇ ਨਾਲ ਚੱਲਦਾ ਰਿਹਾ ਅਤੇ ਉਸ ਸਮੇਂ ਨਿਰੰਕਾਰੀ ਕੁਝ ਖੁੱਲ੍ਹ ਕੇ ਸਾਹਮਣੇ ਆਏ ਜਿਹਨਾਂ ਦੇ ਅੰਦਰ ਕੋਈ ਜ਼ਿਆਦਾ ਤੜਫ ਹੁੰਦੀ ਹੈ ਕਿ ਉਹ ਦਿਨਾਂ ਦੇ ਵਿੱਚ ਹੀ ਵੀ ਬਣ ਜਾਣ ਜੋ ਬਣਨਾ ਚਾਹੁੰਦੇ ਨੇ ਕਾਹਲੀ ਦੇ ਵਿੱਚ। ਇਹ ਕੰਮ ਉਸ ਸਮੇਂ ਨਿਰੰਕਾਰੀਆਂ ਵੱਲੋਂ ਹੋਇਆ, ਆਪਣੇ ਆਪ ਨੂੰ ਬਾਬਾ ਨਾਨਕ ਜੀ ਦੀ ਜੋਤ ਦੱਸਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਅਤੇ ਇਹ ਇੱਕ ਅਖੀਰਲਾ ਕਹਿ ਲਈਏ ਕਿ ਇੱਕ ਅਖੀਰਲਾ ਪੜਾਅ ਹੁੰਦਾ ਹੈ ਸਿੱਖ ਕੌਮ ਦੇ ਵਿੱਚ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਦੋਂ ਕੋਈ ਹਮਲਾ ਕਰਦਾ ਹੈ ਤਾਂ ਉਸ ਤੋਂ ਪਰੇ ਫਿਰ ਸਿੱਖ ਲਈ ਕੁਝ ਨਹੀਂ ਬਚਦਾ। ਅਤੇ ਇਸੇ ਕਰਕੇ ਹੀ ਜਿਹੜਾ ਉਹ ਸੰਘਰਸ਼ 1978 ਦੇ ਸਾਕੇ ਤੋਂ ਬਾਅਦ ਸ਼ੁਰੂ ਹੋਇਆ ਅਤੇ 1994 ਤੱਕ ਜਿਹੜਾ ਇਹ ਸੰਘਰਸ਼ ਚੱਲਿਆ, ਇਹ ਸਾਰਾ ਕੁਝ ਵੀ ਆਜ਼ਾਦੀ ਦੀ ਇੱਕ ਲੜਾਈ ਸੀ ਅਤੇ ਇਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਸ ਦਾ ਜਿਹੜਾ ਰੂਪ ਨਿਖਰ ਕੇ ਸਾਹਮਣੇ ਆਵੇਗਾ। ਕਿਉਂਕਿ ਜਦੋਂ ਜਿਹੜੇ ਉਸ ਸਮੇਂ ਲੜਨ ਵਾਲੇ ਸੀ ਉਹ ਕੋਈ ਐਵੇਂ ਨਹੀਂ ਸੀ ਕਿ ਬਈ ਚੱਕ ਲਿਆ ਅਸਲਾ ਚੱਕ ਲਿਆ ਅਤੇ ਜਾ ਕੇ ਇਹਨੂੰ ਮਾਰਤਾ ਉਹਨੂੰ ਮਾਰਤਾ, ਜਾਂ ਕੋਈ ਕਹਿ ਲਈਏ ਕਿ ਕੋਈ ਰੋਹਬ ਪਾਉਣ ਦੇ ਲਈ ਕੋਈ ਬਦਮਾਸ਼ੀ ਕਰਨ ਦੇ ਲਈ ਉਹਨਾਂ ਨੇ ਹਥਿਆਰ ਰੱਖੇ ਸੀ, ਕੋਈ ਆਪਣਾ ਆਪ ਦਿਖਾਉਣ ਦੇ ਲਈ ਹਥਿਆਰ ਰੱਖੇ ਸੀ, ਅਜਿਹਾ ਕੁਝ ਵੀ ਨਹੀਂ ਸੀ। ਉਹ ਬੜੀ ਤਗੜੀ ਮਾਨਸਿਕਤਾ ਦੇ ਤਹਿਤ ਕੰਮ ਕਰ ਰਹੇ ਸੀ ਅਤੇ ਜਦੋਂ ਉਸ ਲਹਿਰ ਦਾ ਘਟਾ ਵੀ ਸ਼ੁਰੂ ਹੋਇਆ ਜਿਹੜੀ ਮੇਰੇ ਮੰਨਣ ਦੇ ਮੁਤਾਬਕ ਇੱਕ ਆਜ਼ਾਦੀ ਦੀ ਲੜਾਈ ਸੀ, ਉਹ ਜਦੋਂ ਘਟਾ ਵੀ ਸ਼ੁਰੂ ਹੋਇਆ ਤਾਂ ਬਹੁਤਾ ਜਿਹੜਾ ਜ਼ੋਰ ਸਰਕਾਰ ਦਾ ਲੱਗਿਆ ਸੀ ਉਹ ਲਹਿਰ ਨੂੰ ਚਲਾਉਣ ਵਾਲਿਆਂ ਨੂੰ ਖਤਮ ਕਰਨ ਦੇ ਉੱਤੇ ਲੱਗਾ ਸੀ, ਨਾ ਕਿ ਜਿਹੜੇ ਲਹਿਰ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ। ਅਤੇ ਇਸ ਦੇ ਲਈ ਸਾਰਾ ਕੁਝ ਫਿਰ ਉਹੀ ਢੰਗ ਤਰੀਕੇ ਵਰਤੇ ਗਏ, ਬਹੁਤੇ ਡੇਰੇ ਜਿਹੜੇ ਨੇ ਉਹਨਾਂ ਨੇ ਕੰਮ ਕੀਤਾ ਸਰਕਾਰੀ ਪਨਾਹਗੀਰ ਦਾ ਜਿੱਥੇ ਭਾਰਤ ਦੀ ਖੁਫੀਆ ਏਜੰਸੀਆਂ ਜਾਂ ਹੋਰ ਫੌਜ ਦੇ ਜਿਹੜੇ ਕਰਿੰਦੇ ਜਾਂ ਪੁਲਿਸ ਦੇ ਜਿਹੜੇ ਅੱਡੇ ਬਹੁਤੇ ਇਹ ਡੇਰਿਆਂ ਦੇ ਵਿੱਚ ਹੁੰਦੇ ਸੀ ਅਤੇ ਡੇਰਿਆਂ ਦੇ ਕੋਲ ਇੰਨੇ ਕੁ ਸੂਹੀਏ ਹੁੰਦੇ ਸੀ ਪਿੰਡਾਂ ਦੇ ਵਿੱਚੋਂ, ਜਿਹੜੇ ਪਿੰਡ ਦੀ ਖਬਰ ਡੇਰਿਆਂ ਤੱਕ ਅਤੇ ਡੇਰਿਆਂ ਤੋਂ ਜਿਹੜੇ ਬੈਠੇ ਉਹ ਅੱਗੇ ਜਿਹੜਾ ਆਪਣਾ ਕੰਮ ਇਹ ਕਰਦੇ ਰਹਿੰਦੇ ਅਤੇ ਇਹ ਬਾਤ ਦਸਤੂਰ ਚੱਲਦਾ ਰਿਹਾ। ਬਸ ਇੱਕ ਕੌਮ ਨਾ ਸਮਝ ਹੋਣ ਕਰਕੇ ਜਾਂ ਸਮਝਣ ਦੀ ਕੋਸ਼ਿਸ਼ ਨਾ ਕਰਨ ਕਰਕੇ ਜਿਹੜਾ ਇਹਨਾਂ ਡੇਰਿਆਂ ਦਾ ਸਾਥ ਦਿੰਦੀ ਰਹੀ। ਜਿਵੇਂ ਸਰਸੇ ਵਾਲੇ ਦੀ ਜੇ ਗੱਲ ਲੈ ਲਈਏ ਤਾਂ ਜਿਹੜੇ ਇੱਕ ਖਾੜਕੂ ਲਹਿਰ ਦੇ ਯੋਧੇ ਸੀ ਰਾਜਸਥਾਨੀ, ਉਹਨਾਂ ਦਾ ਪਿੱਛੇ ਪਿਛੋਕੜ ਲੱਗਦਾ ਸੀ ਤਾਂ ਉਹ ਬਹੁਤ ਬਹੁਤ ਜ਼ਿਆਦਾ ਕਹਿ ਲਈਏ ਕਿ ਚਾਂਸ ਨੇ ਕਿ ਬਹੁਤ ਜ਼ਿਆਦਾ ਇਸ ਗੱਲ ਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਉਸਨੂੰ ਉਹਨਾਂ ਨੂੰ ਮਰਵਾਉਣ ਦੇ ਵਿੱਚ ਵੀ ਇਸ ਡੇਰੇ ਦਾ ਹੱਥ ਸੀ। ਅਤੇ ਨਾਲ ਦੀ ਨਾਲ ਜਿਹੜੀ ਗੱਲ ਇਹ ਕੀਤੀ ਜਾਂਦੀ ਹੈ ਕਿ ਜਦੋਂ ਇਸ ਡੇਰੇ ਦੀ ਖੁਦਾਈ ਹੋਈ ਤਾਂ ਉੱਥੋਂ ਬਹੁਤ ਪਿੰਜਰ ਮਿਲੇ ਤਾਂ ਉਹ ਜਿਹੜੇ ਪਿੰਜਰ ਨੇ ਉਹ ਵੀ ਹੋ ਸਕਦਾ ਹੈ ਕਿ ਲਹਿਰ ਦੇ ਯੋਧਿਆਂ ਦੇ
ਵੀ ਹੋ ਸਕਦੇ ਨੇ, ਜਾਂ ਜਿਹੜੀ ਸੰਗਤ ਦੀ ਰੂਪ ਦੇ ਵਿੱਚ ਭੋਲੇ ਭਾਲੇ ਲੋਕ ਉੱਥੇ ਜਾਂਦੇ ਨੇ, ਜਾਂ ਇਹਨਾਂ ਡੇਰਿਆਂ ਦੇ ਅੰਦਰ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਉਹ ਵੀ ਹੋ ਸਕਦਾ ਹੈ। ਬਹੁਤ ਕੁਝ ਜਿਹੜਾ ਇਹਨਾਂ ਦੇ ਪਿੱਛੇ ਛੁਪਿਆ ਹੋਇਆ ਹੈ। ਅਤੇ ਇੱਕ ਗੱਲ ਹੋਰ ਹੈ, ਜਦੋਂ ਅਸੀਂ ਤੰਤਰ ਮੰਤਰ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਪਿਛਲੇ ਹਫ਼ਤੇ ਤੋਂ ਆਜ਼ਾਦੀ ਦੇ ਸੰਬੰਧ ਦੇ ਵਿੱਚ 15 ਅਗਸਤ ਨੂੰ ਲੈ ਕੇ ਆਪਾਂ ਲੜੀਵਾਰ ਇਹ ਜਿਹੜੀ ਵਿਚਾਰ ਚੱਲਦੀ ਹੈ, ਜਿੱਥੇ ਆਪਾਂ ਪਿਛਲੇ ਹਫ਼ਤੇ ਕਾਫ਼ੀ ਵਿਚਾਰਾਂ ਜਿਹੜੀਆਂ ਕਰ ਲਈਆਂ ਨੇ, ਉਸ ਤੋਂ ਬਾਅਦ ਹੌਲੀ ਹੌਲੀ ਕਿਹੋ ਜਿਹੇ ਜਿਹੜੇ ਹਾਲਾਤ ਨੇ ਪੰਜਾਬ ਦੇ ਬਣਾ ਛੱਡੇ ਨੇ, ਪਹਿਲਾਂ ਸਾਨੂੰ ਕਈ ਲੋਕ ਜਿਹੜੇ ਨੇ ਕਈ ਮੇਰੇ ਵੀਰ ਭੈਣ ਭਰਾ ਇਸੇ ਗੱਲ ਦੇ ਵਿੱਚ ਹਜੇ ਤੱਕ ਵੀ ਫਸੇ ਹੋਏ ਨੇ ਕਿ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੇ ਨਾ ਜਾਂਦੇ ਤੇ ਹਮਲਾ ਨਹੀਂ ਸੀ ਹੋਣਾ। ਮੈਂ ਉਹਨਾਂ ਵੀਰਾਂ ਭੈਣਾਂ ਨੂੰ ਇੱਕ ਗੱਲ ਉਹਨਾਂ ਦੀ ਚੇਨ ਦੇ ਵਿੱਚ ਬਿਠਾਉਣੀ ਚਾਹੁੰਦਾ ਹਾਂ ਜਾਂ ਉਹਨਾਂ ਨੂੰ ਇਹ ਗੱਲ ਹਿਸਟਰੀ ਦੇ ਵਿੱਚੋਂ ਦੱਸਣੀ ਚਾਹੁੰਦਾ ਹਾਂ। ਆਪਾਂ ਆਪਣੇ ਹੀ ਯੋਧਿਆਂ ਦੀ ਆਪ ਬਦਨਾਮੀ ਕਰਦੇ ਹਾਂ। ਦੂਜੀ ਗੱਲ, ਜੇਕਰ 84 ਦੀ ਗੱਲ ਤੁਸੀਂ ਕਰਦੇ ਹੋ, 1955 ਦੇ ਵਿੱਚ ਨਹਿਰੂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹੈ 1955 ਦੇ ਵਿੱਚ, ਹਿਸਟਰੀ ਜਾ ਕੇ ਪੜ੍ਹਿਓ ਫਿਰ ਪਤਾ ਲੱਗੇਗਾ। ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੂੰ ਵੀਰਾਂ ਨੂੰ ਭੈਣਾਂ ਨੂੰ ਪੁੱਛਦਾ ਜਿਹੜੇ ਕਹਿੰਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੇ ਕਿਉਂ ਗਏ, ਉਦੋਂ ਤਾਂ ਭਿੰਡਰਾਂ ਵਾਲਾ ਹੈ ਨਹੀਂ ਸੀ ਉੱਥੇ, ਉਦੋਂ ਕੀ ਜ਼ਰੂਰਤ ਪੈ ਗਈ? ਧਰਮ ਯੁੱਧ ਮੋਰਚੇ ਤੋਂ ਪਹਿਲਾਂ ਪੰਜਾਬੀ ਸੂਬਾ ਮੋਰਚੇ ਦੇ ਲਈ ਬਹੁਤ ਵੱਡੀ ਤਾਕਾਤ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਾਣਾ ਪਿਆ, ਉਦੋਂ ਤਾਂ ਭਿੰਡਰਾਂ ਵਾਲਾ ਹੈ ਨਹੀਂ ਸੀ, ਉਦੋਂ ਵੀ ਸਾਡੇ ਮਰੇ ਨੇ। ਨੈਕਸਲੈਂਡ ਲਹਿਰ ਚੱਲਦੀ ਹੈ, ਪੰਜਾਬ ਦੀ ਜਵਾਨੀ ਉਹਦੇ ਵਿੱਚ ਕੁੱਦ ਪੈਂਦੀ ਹੈ ਆਪਣੇ ਪੰਜਾਬ ਦੇ ਹੱਕਾਂ ਦੇ ਲਈ, ਉਹਦਾ ਬਹੁਤ ਵੱਡੀ ਤਰ੍ਹਾਂ ਦੇ ਨਾਲ ਲੱਕ ਤੋੜਿਆ ਜਾਂਦਾ, ਉਦੋਂ ਵੀ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ। ਉਹ ਤਾਂ ਭਿੰਡਰਾਂ ਵਾਲਾ ਰਹਿਨਵਾਈ ਨਹੀਂ ਸੀ ਉਦੋਂ ਕਰਦਾ, ਸਿਰਫ ਇੱਕ ਬਹਾਨਾ ਬਣਾਇਆ ਜਾਂਦਾ ਹੈ। ਤੁਹਾਨੂੰ ਮਾਰਨਾ ਕਿੱਦਾਂ ਹੈ? ਜੇਕਰ 84 ਦੇ ਵਿੱਚ ਭਿੰਡਰਾਂ ਵਾਲਾ ਤਾਂ ਇਹਨਾਂ ਨੇ ਖਤਮ ਕਰਤਾ ਸੀ, ਉਹ ਲਹਿਰ ਖਤਮ ਕਰਤੀ ਸੀ ਇੱਕ ਕਿਸਮ ਦੀ, ਇਹਨਾਂ ਨੇ ਉਹਨਾਂ ਨੂੰ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ 84 ਤੋਂ ਲੈ ਕੇ 95-96 ਤੱਕ ਜਿਹੜੀ ਕੌੜ ਕਬੱਡੀ ਖੇਡੀ ਹੈ ਸਰਕਾਰਾਂ ਨੇ, ਜਿਹੜੇ ਹਜੇ ਤੱਕ ਨਹੀਂ ਪਤਾ ਲੱਗ ਰਿਹਾ, ਲਵਾਰਸ ਲਾਸ਼ਾਂ ਲੱਖਾਂ ਦੀ ਤਾਦਾਦ ਦੇ ਵਿੱਚ ਕਰ ਕਰਕੇ ਜਿਹੜਾ ਕੋਹ ਕੋਹ ਕੇ ਜਵਾਨੀ ਨੂੰ ਮਾਰ ਦਿੱਤਾ ਗਿਆ, ਉਹ ਕੀ ਸੀ? ਫਿਰ ਜੇ ਉਸ ਤੋਂ ਹੋਰ ਅੱਗੇ ਫਿਰ ਇੱਥੇ ਦੇਖੋ ਤੁਸੀਂ ਕਿਹੋ ਜਿਹੇ ਸ਼ੋਸ਼ੇ ਛੱਡੇ ਗਏ, ਆਪ ਹੀ ਘੁਸਪੈਠ ਕਰਵਾਈ ਗਈ, ਆਪ ਹੀ ਸਾਰਾ ਕੁਛ ਕੀਤਾ ਗਿਆ, ਇੱਕ ਦੋ ਕੌਮਾਂ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਵਿਤਕਰਾ ਖੜਾ ਕੀਤਾ ਹਿੰਦੂ ਤੇ ਸਿੱਖਾਂ ਦੇ ਵਿੱਚ। ਇਹ ਅਕਸਰ ਹੀ ਅਫਵਾਹਾਂ ਉਡਾਈਆਂ ਗਈਆਂ ਕਿ ਸਿੱਖਾਂ ਹਿੰਦੂ ਕੱਢ ਕੱਢ ਗੱਡੀਆਂ ਦੇ ਵਿੱਚੋਂ ਮਾਰ ਦਿੱਤੇ, ਤੇ ਜਦੋਂ ਹੁਣ ਅੱਜ ਦੇ ਸਮੇਂ ਦੇ ਵਿੱਚ ਉਹ ਸਾਰਾ ਕੁਝ ਦੇਖਦੇ ਆ, ਹੁਣ ਸਮਝ ਪੈਂਦੀ ਹੈ ਉਹ ਤਾਂ ਇਹਨੇ ਆਪ ਹੀ ਮਾਰੇ ਸੀ। ਇਹਨਾਂ ਦੀਆਂ ਪਿੱਛੇ ਜਿਹੇ ਇਹਨਾਂ ਦੇ ਆਫੀਸਰਾਂ ਦੀਆਂ ਸਟੇਟਮੈਂਟਾਂ ਵੀ ਆ ਚੁੱਕੀਆਂ ਨੇ, ਤਾਂ ਜਿਹਨੇ ਕੰਮ ਕੀਤਾ ਉਸ ਲਹਿਰ ਦੇ ਵਿੱਚ,
ਹਾਂਜੀ ਪਿੰਕੀ ਕੈਟ ਵਰਗੇ ਨੇ,
ਪਿੰਕੀ ਕੈਟ ਵਰਗੇ ਉਹਨਾਂ ਨੇ ਸਟੇਟਮੈਂਟਾਂ ਦੇ ਦਿੱਤੀਆਂ ਕਿ ਅਸੀਂ ਬਹਿਰੂਪੀਏ ਬਣ ਬਣ ਕੇ ਸਰਕਾਰਾਂ ਨੇ ਸਾਡੇ ਕੋਲੋਂ ਇਹ ਕੰਮ ਕਰਵਾਇਆ। ਇਸ ਦੇ ਨਾਲ ਹੀ ਫਿਰ ਉਸ ਤੋਂ ਬਾਅਦ ਜਿਹੜਾ ਮਾੜਾ ਮੋਟਾ ਬਚਿਆ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸਪਿਰਿਟ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖ ਨੂੰ ਮਿਲਦੀ ਹੈ, ਜੇਕਰ ਗੁਰਬਾਣੀ ਦੇ ਲੜ ਲੱਗ ਹੈ ਤਾਂ ਜਿਹੋ ਜਿਹੀ ਭਿੰਡਰਾਂ ਵਾਲੇ ਨੇ ਲਹਿਰ ਤੋਰੀ ਹੈ ਜਾਂ ਜਿਹੋ ਜਿਹੀ ਪੰਜਾਬੀ ਜਿਹੜਾ ਸੂਬੇ ਦੇ ਨਾਂ ਦੇ ਉੱਤੇ ਲਹਿਰ ਚੱਲੀ ਸੀ ਜਾਂ ਸਾਡੀਆਂ ਹੋਰ ਪੁਰਾਣੀਆਂ ਲਹਿਰਾਂ ਜਿਹੜੀਆਂ ਚੱਲੀਆਂ ਨੇ, ਉਹਨਾਂ ਜੇਕਰ ਅਸੀਂ ਇਹ ਗੁਰਬਾਣੀ ਅਤੇ ਆਪਣੇ ਇਤਿਹਾਸ ਨਾਲ ਜੁੜਦੇ ਰਹੇ ਤਾਂ ਇਹਨਾਂ ਨੇ ਫਿਰ ਇੱਕ ਦਿਨ ਉੱਠਣਾ ਹੈ। ਫਿਰ ਜਦੋਂ ਉੱਠਣਗੇ ਸਾਡੇ ਤੋਂ ਕਾਬੂ ਨਹੀਂ ਹੋਣੇ, ਉਹਨਾਂ ਨੇ ਕਾਬੂ ਕਰਨ ਦੇ ਲਈ ਫਿਰ ਜਿਹੜੇ ਆ ਉਹ ਸ਼ਡਯੰਤਰ ਰਚਨੇ ਸ਼ੁਰੂ ਕੀਤੇ, ਉਹਦੇ ਆਧਾਰ ਦੇ ਉੱਤੇ ਡੇਰੇ ਲਿਆ ਕੇ ਸਥਾਪਿਤ ਕੀਤੇ, ਡੇਰਿਆਂ ਨੂੰ ਇੰਨੀ ਪ੍ਰਮੋਟ ਕੀਤਾ, ਤਾਂ ਇੱਥੇ ਜੀ ਆਹ ਕਲਾ ਵਰਤ ਗਈ ਹੈ, ਇੱਥੇ ਆਹ ਹੋ ਗਿਆ ਆ, ਉਹ ਡੇਰਾਵਾਦ ਇੰਨਾ ਸਾਡੇ ਵਿੱਚ ਕੈਂਸਰ ਦੀ ਬਿਮਾਰੀ ਵਾਂਗੂ ਫੈਲ ਗਿਆ ਕਿ ਅੱਜ ਸਾਨੂੰ ਉਹਨੂੰ ਕੰਟਰੋਲ ਕਰਨਾ ਵੀ ਔਖਾ ਹੋਇਆ ਪਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਭ ਤੋਂ ਵੱਡੀ ਬੇਅਦਬੀ ਜਿਹੜੀ ਹੈ ਇਹਨਾਂ ਡੇਰਿਆਂ ਦੇ ਵਿੱਚ ਨਿੱਤ ਨਵੇਂ ਦਿਨ ਹੁੰਦੀ ਹੈ, ਨਿੱਤ ਰੋਜ਼ ਚੜ੍ਹਦੇ ਦਿਨ ਹੁੰਦੀ ਹੈ, ਉਹ ਸਾਨੂੰ ਨਹੀਂ ਦਿਸਦੀ। ਸਾਡੀਆਂ ਧੀਆਂ ਭੈਣਾਂ ਦੇ ਨਾਲ ਸ਼ੋਸ਼ਣ ਇਹਨਾਂ ਡੇਰਿਆਂ ਦੇ ਵਿੱਚ ਕੀਤਾ ਜਾਂਦਾ ਹੈ। ਕਥਾ ਕਹਾਣੀਆਂ ਇਤਿਹਾਸ ਤੋਂ ਹੋਰ ਗੱਲਾਂ ਰਾਮ ਕਹਾਣੀਆਂ ਸਾਨੂੰ ਸੁਣਾ ਕੇ, ਕੋਈ ਸਾਨੂੰ ਗੀਤਾ ਦੀ ਗੱਲ ਸੁਣਾ ਕੇ ਚਲਾ ਜਾਂਦਾ ਹੈ, ਕੋਈ ਸੀਤਾ ਦੀ ਅਤੇ ਕੋਈ ਰਾਮ ਦੀ, ਕੋਈ ਲਕਸ਼ਮਣ ਦੀ ਅਤੇ ਕੋਈ ਹਨੂੰਮਾਨ ਦੀ। ਆਹ ਤਾਂ ਸਾਡਾ ਨਹੀਂ ਹਾਲ ਕਰ ਦਿੱਤਾ ਹੈ, ਕੋਈ ਆਪਣਿਆਂ ਦੀ ਦੱਸੀ ਜਾਂਦਾ ਹੈ। ਇੱਕ ਦਿਨ ਵੀਰ ਜੀ ਮੈਂ ਹੈਰਾਨ ਰਹਿ ਗਿਆ, ਇੱਕ ਇਸ ਇਹਨਾਂ ਸੰਤ ਸਮਾਜ ਦੇ ਵਿੱਚੋਂ ਇੱਕ ਬਾਬਾ ਆਪਣੇ ਕੱਛੇ ਦੀ ਗੱਲ ਕਰੀ ਜਾਂਦਾ ਹੈ, ਮੈਂ ਹੈਰਾਨ ਰਹਿ ਗਿਆ ਹੈ। ਤੇ ਇੱਕ ਹੋਰ ਹੈ ਭੁੱਚੋ ਮੰਡੀ ਦੇ ਵਿੱਚ ਨਾਨਕਸਰ ਡੇਰੇ ਦੇ ਨਾਲ ਸੰਪਰਦਾ ਦੇ ਨਾਲ ਸੰਬੰਧ ਰੱਖਦਾ, ਉਹਦੀਆਂ ਕਿਤੇ ਜੱਬਲੀਆਂ ਸੁਣ ਕੇ ਦੇਖਿਓ ਤੁਸੀਂ। ਇੱਥੇ ਤੱਕ ਕਿ ਭਾਈ ਮਰਦਾਨੇ ਬਾਰੇ ਵੀ ਬਹੁਤ ਕੁਝ ਇਹਨਾਂ ਨੇ ਲਿਖ ਛੱਡਿਆ, ਕਹਿ ਛੱਡਿਆ ਹੈ, ਜਿਹੜੇ ਸਾਡੇ ਵਧੀਆ ਕਰੈਕਟਰ ਸਨ ਇਤਿਹਾਸ ਦੇ ਵਿੱਚੋਂ, ਸਾਡੇ ਯੋਧੇ ਸਨ, ਸਾਡੇ ਪੀਰ ਸਨ, ਸਾਡੇ ਜਿਹੜੇ ਗੁਰੂ ਦੇ ਦਰ ਦੇ ਪੱਕੇ ਮਰੀਦ ਸਨ, ਉਹਨਾਂ ਨੂੰ ਵੀ ਇਹਨਾਂ ਨੇ ਬਖਸ਼ਿਆ ਨਹੀਂ। ਤੇ ਹੁਣ ਕੰਮ ਇੰਨਾ ਵੱਧ ਚੁੱਕਾ ਹੈ, ਜਦੋਂ ਇਤਿਹਾਸ ਦੀ ਸੱਚਾਈ ਜਿਹੜੀ ਹੈ ਤੱਥ ਸਾਹਮਣੇ ਲਿਆ ਕੇ ਰੱਖਦੇ ਹਾਂ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਹੁੰਦਾ। ਉਹਦੀ ਇੱਕ ਐਗਜ਼ਾਮਪਲ ਮੋਟੀ ਜਿਹੀ ਮੈਂ ਆਪ ਸਾਰੇ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਹਰੇਕ ਵਰੇ ਆਪਾਂ ਬੜੇ ਧੂਮ ਧਾਮ ਦੇ ਨਾਲ ਸਿੱਖ ਦੀਵਾਲੀ ਮਨਾਉਂਦਾ, ਦੀਵਾਲੀ, ਹਾਲਾਂਕਿ ਦੀਵਾਲੀ ਨਾਲ ਸਿੱਖਾਂ ਦਾ ਦੂਰ ਦਾ ਵੀ ਸੰਬੰਧ ਨਹੀਂ ਹੈ,
ਆਉਣ ਵਾਲੀ ਹੈ ਜੀ ਬਸ।
ਹਾਂਜੀ ਨਹੀਂ ਠੀਕ ਹੈ, ਦੀਵਾਲੀ ਮਨਾਉਂਦੇ ਆ ਨਾ, ਫਿਰ ਦੂਜੇ ਪਾਸੇ ਰੱਖੜ ਪੁੰਨਿਆ ਦਾ ਤਿਉਹਾਰ, ਇਹ ਦੋ ਤਾਂ ਮੇਨ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਸਕਦਾ ਵਾਰਦਾਤਾਂ ਜਿਹੜੀਆਂ ਗੱਲਾਂ ਨੇ। ਦੀਵਾਲੀ ਦੇ ਨਾਲ ਸਿੱਖਾਂ ਦਾ ਸੰਬੰਧ ਹੀ ਨਹੀਂ ਕੋਈ ਵੀ, ਪਰ ਸਾਨੂੰ ਜੋੜ ਦਿੱਤਾ ਗਿਆ ਨਾ ਉਹਦੇ ਨਾਲ, ਖਿੱਚ ਕੇ ਐਨ ਪੂਰਾ ਲੈਵਲ ਚ, ਐਨ ਪੂਰੇ ਲਾਈਨ ਚ ਕੀਤਾ ਪਿਆ ਸਾਨੂੰ ਉਹਨਾਂ ਨੇ। ਇੱਥੇ ਬਸ ਨਹੀਂ, ਪਹਿਲਾਂ ਸਾਨੂੰ ਮਾਰ ਲਿਆ, ਫਿਰ ਸਾਨੂੰ ਹੁਣ ਡੇਰਾਵਾਦ ਦੇ ਥੱਲੇ ਸੈੱਟ ਦਿੱਤਾ ਗਿਆ, ਸਾਨੂੰ ਸਾਡੀ ਨੌਜਵਾਨ ਪੀੜ੍ਹੀ ਸਿੱਖੀ ਤੋਂ ਪਤਿਤ ਹੋ ਕੇ ਸਿੱਖੀ ਤੋਂ ਦੂਰ ਚਲੇ ਗਈ, ਫਿਰ ਸਾਨੂੰ ਕਿਹੜੀ ਚੀਜ਼ ਦਿੱਤੀ ਹੈ? ਸਿੰਗਰਾਂ ਰਾਹੀਂ ਸਾਨੂੰ ਇੱਕ ਬਹੁਤ ਹੀ ਸਾਡਾ ਜਿਹੜਾ ਅਮੀਰ ਵਿਰਸਾ ਸੀ, ਜਿਹੜਾ ਸਾਡੀ ਅਮੀਰ ਸੱਭਿਆਚਾਰ ਸੀ, ਜਿਹੜਾ ਇੱਕ ਕਿਸੇ ਹਰੇਕ ਕੌਮ ਦਾ ਇੱਕ ਪਾਰਟ ਹੁੰਦਾ ਹੈ, ਜਿੱਥੇ ਧਰਮ ਦੇ ਨਾਲ ਇੱਕ ਸੱਭਿਆਚਾਰ ਸਾਡਾ ਰਹਿਣ ਬਹਿਣ ਜਿਹੜਾ ਹੁੰਦਾ ਹੈ, ਉਹਨੂੰ ਵਿਗਾੜ ਕੇ ਪੇਸ਼ ਕੀਤਾ ਸਾਨੂੰ, ਜਾਣੀ ਕਿ ਇੱਕ ਮਾਫੀਆ ਦੀ ਤਰ੍ਹਾਂ ਇਹਨਾਂ ਨੇ ਪੇਸ਼ ਕਰ ਦਿੱਤਾ ਗਿਆ ਤੇ ਇਹ ਇੱਕ ਕੌਮ ਮਾਫੀਆ।
ਹਾਂਜੀ, ਜਿਹਦਾ ਜੇ ਆਪਾਂ ਦੇਖਣਾ ਹੋਵੇ ਕਿ ਸਿੱਧਾ ਅਸਰ ਕੈਨੇਡਾ ਕੈਨੇਡਾ ਦੇ ਵਿੱਚ ਜਿਹੜੇ ਗੈਂਗਸਟਰ ਬਣੇ ਹੋਏ ਨੇ,
ਹਾਂਜੀ,
ਬਹੁਤੇ ਪੰਜਾਬ ਨਾਲ ਸੰਬੰਧਿਤ ਨੇ,
ਪੰਜਾਬੀ ਮੁੰਡੇ ਨੇ। ਔਰ ਪਿਛਲੇ ਹਫ਼ਤੇ ਬਹੁਤ ਵੱਡੀ ਰੈਲੀ ਜਿਹੜੀ ਹੈ ਮੋਟਰਸਾਈਕਲ ਸਿੱਖ ਕਲੱਬ ਵੱਲ ਜਿਹੜੀ ਉੱਥੇ ਚੱਲਦੀ ਹੈ,
ਹਾਂਜੀ ਹਾਂਜੀ,
ਉਹਨਾਂ ਨੇ ਕੱਢੀ ਜੀ ਇਸੇ ਸੰਬੰਧ ਦੇ ਵਿੱਚ ਕਿ ਨਸ਼ੇ ਨੂੰ ਕੰਟਰੋਲ ਕਰ ਲਈ, ਡਰੱਗ ਨੂੰ, ਡਰੱਗ ਕਿਉਂਕਿ ਕਾਰਨ ਸਾਰੇ ਡਰੱਗ ਦੇ ਨੇ।
ਹਾਂਜੀ ਹਾਂਜੀ ਹਾਂਜੀ
ਠੀਕ ਹੈ, ਉਹ ਇੱਥੋਂ ਦੇਖੋ ਕਿ ਪੰਜਾਬ ਤੋਂ ਸਮਗਲਿੰਗ ਹੋ ਗਈ ਜੀ ਕੈਨੇਡਾ ਅਮਰੀਕਾ ਦੇ ਵਿੱਚ ਡਰੱਗ।
ਹਾਂਜੀ ਹਾਂਜੀ ਹਾਂਜੀ, ਤੇ ਚਲੋ ਹੁਣ ਇਸ ਪਾਸੇ
ਨਹੀਂ, ਹਾਂਜੀ ਨਹੀਂ, ਜਿਹੜੀਆਂ ਤੁਹਾਨੂੰ ਮਾਰਿਆ ਕਿਵੇਂ ਜਾ ਰਿਹਾ, ਜਿਹੜੀ ਜਿਹੜੇ ਵੀਰ ਭੈਣ ਆਜ਼ਾਦੀ ਦੀ ਗੱਲ ਕਰਦੇ ਨਾ, ਮੈਂ ਉਹਨਾਂ ਦੀ ਗੱਲ ਕਰਦਾ।
ਹਾਂਜੀ ਹਾਂਜੀ, ਇਹਦੇ ਵਿੱਚ ਜਿੱਦਾਂ ਬਹੁਤੇ ਪ੍ਰਚਾਰਕ ਸ਼੍ਰੇਣੀ ਵੀ
ਬਹੁਤ ਕੁਝ ਜਾ ਰਿਹਾ ਜੀ, ਬਹੁਤ ਕੁਝ ਚੱਲ ਰਿਹਾ। ਸੋ ਇੱਥੇ ਬਸ ਨਹੀਂ ਹੈ, ਫਿਰ ਉਸ ਦੇ ਨਾਲ ਨਾਲ ਹੁਣ ਜਿਹੜਾ ਅੱਜ ਦਾ ਕਲਚਰ ਹੈ, ਜੇਕਰ ਅਸੀਂ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਜੇਕਰ ਕੋਈ ਨੌਜਵਾਨ, ਕੋਈ ਸਾਡੀ ਭੈਣ, ਕੋਈ ਸਾਡਾ ਵੀਰ, ਕੋਈ ਸਾਡੇ ਪਰਿਵਾਰ ਜਿਹੜੇ ਨੇ ਸਿੱਖੀ ਦੀ ਸਪਿਰਿਟ ਦੀ ਗੱਲ ਕਰਦੇ ਨੇ, ਉਹਨਾਂ ਤੇ ਝੂਠੇ ਕੇਸ ਪਾ ਕੇ ਉਹਨਾਂ ਨੂੰ ਤਰੀਕੇ ਨਾਲ ਕਿਸੇ ਨਾ ਆਨੇ ਬਹਾਨੇ ਉਹਨਾਂ ਨੂੰ ਟੋਰਚਰ ਕੀਤਾ ਜਾਂਦਾ ਹੈ, ਇੱਥੇ ਹੀ ਇਸ ਦੇ ਨਾਲ ਜਿਹੜੀ ਸਾਡੀ ਜਵਾਨੀ ਹੈ ਪੰਜਾਬ ਦੀ, ਉਹਨੂੰ ਡਰੱਗ ਦੇ ਵਿੱਚ ਸੁੱਟ ਦਿੱਤਾ ਗਿਆ। ਸਾਡੀਆਂ ਧੀਆਂ ਵੀ ਡਰੱਗ ਲੈਂਦੀਆਂ ਨੇ, ਕਿਤੇ ਰਿਪੋਰਟਾਂ ਪੜ੍ਹ ਕੇ ਦੇਖਿਓ ਜਿਹੜੀਆਂ ਆਉਂਦੀਆਂ ਨੇ ਰੋਜ਼, ਅਤੇ ਸਾਡੇ ਲੀਡਰ ਜਿਹੜੇ ਨੇ, ਜਿਹੜੇ ਕਹਿੰਦੇ ਨੇ ਅਸੀਂ 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 ਪੰਥ ਦੇ ਬਹੁਤ ਵੱਡੇ ਹਮਦਰਦੀ ਹਾਂ, ਉਹ ਉਹਨਾਂ ਦੀ ਵਿੱਚ ਸ਼ਮੂਲੀਅਤ ਬੋਲਦੀ ਹੈ, ਅਤੇ ਸਰਕਾਰਾਂ ਚੁੱਪ ਕਰਕੇ ਬੈਠੀਆਂ ਨੇ, ਅਤੇ ਉਹਨਾਂ ਦੇ ਸਿੱਧੇ ਨਾਂ ਵੀ ਲੋਕ ਲੈਂਦੇ ਨੇ, ਪਰ ਕੋਈ ਉਹਨਾਂ ਨੂੰ ਪੁੱਛਣ ਲਈ ਤਿਆਰ ਨਹੀਂ ਹੈ। ਇੱਥੇ ਤੱਕ ਕਿ ਗੁਰੂ ਘਰ ਦੇ ਵਿੱਚ ਵੀ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੀ ਕਰਪਸ਼ਨ ਜਿਹੜੀ ਹੈ ਉਹ ਆ ਚੁੱਕੀ ਹੈ, ਸਿੱਧੇ ਰੂਪ ਦੇ ਵਿੱਚ, ਟੇਢੇ ਰੂਪ ਦੇ ਵਿੱਚ ਤੁਹਾਨੂੰ ਦਿਖੇਗੀ ਜ਼ਰੂਰ। ਉਹਦਾ ਅਸਰ ਸਾਨੂੰ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਗੁਰੂ ਦੀ ਗੋਲਕ ਦੀ ਮਿਸਯੂਜ਼ ਜਿਹੜੀ ਹੈ ਜਾਂ ਗੁਰੂ ਦੀ ਪਰੰਪਰਾ ਜਿਹੜੀ ਹੈ ਉਹ ਇੱਥੇ ਵੀ ਸਾਨੂੰ ਉੱਚ ਥਰੋਟ ਆਉਂਦੀ ਜਿਹੜੀ ਦਿਖਦੀ ਹੈ, ਕਿਉਂਕਿ ਸਾਡਾ ਕਲਚਰ ਬਣਾ ਦਿੱਤਾ ਗਿਆ। ਅਸੀਂ ਹਰੇਕ ਕੋਈ ਕਹਿ ਦਿੰਦੇ ਯਾਰ ਮੈਨੂੰ ਇਹਦੇ ਨਾਲ ਕੀ ਆ, ਇਹ ਤਾਂ ਜੋ ਚੱਲਦਾ ਸਾਰੇ ਇਹੀ ਚੱਲਦਾ ਹੈ, ਕਿਉਂਕਿ ਅਸੀਂ ਆਪਣੀਆਂ ਰੂਟਸ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਚੁੱਕੇ ਹਾਂ। ਟਾਹਣੀਆਂ ਦਾ ਦਰਖਤ ਦੇ ਨਾਲ ਉਨਾ ਚਿਰ ਹੀ ਮੁੱਲ ਪੈਂਦਾ ਜਿੰਨਾ ਚਿਰ ਉਹਦੇ ਨਾਲ ਝੂਲਦੀਆਂ ਨੇ। ਜੇਕਰ ਟੁੱਟ ਕੇ ਧਰਤੀ ਦੇ ਡਿੱਗ ਪੈਣ ਕੋਈ ਨਹੀਂ ਪੁੱਛਦਾ, ਚੱਕ ਕੇ ਅਗਲਾ ਚੁੱਲ੍ਹੇ ਦੇ ਵਿੱਚ ਛੱਡਦਾ, ਅੱਗ ਬਾਲਦਾ ਹੈ। ਸੋ ਇਹ ਹਾਲ ਸਾਡਾ ਹੋਣਾ ਹੈ।
ਹਾਂਜੀ ਹਾਂਜੀ, ਤੇ ਜਿਹੜੀਆਂ ਆਜ਼ਾਦੀ ਦੇ ਨਾਲ ਚੱਲਦੀਆਂ ਲਹਿਰਾਂ ਤੇ ਉਹਨਾਂ ਨੂੰ ਖਤਮ ਕਰਨ ਦੇ ਲਈ ਜਾਂ ਉਹਨਾਂ ਨੂੰ ਠੰਡਾ ਰੱਖਣ ਦੇ ਲਈ ਜਿਹੜਾ ਇੱਕ ਵਰਤਿਆ ਟੂਲ ਹੈ। ਹਾਂਜੀ, ਸਾਡੇ ਨਾਲ ਇੱਕ ਸਰੋਤੇ ਨੇ, ਉਹਨਾਂ ਨਾਲ ਗੱਲ ਕਰਦੇ ਤੇ ਬਾਅਦ ਦੇ ਵਿੱਚ ਇਸ ਤਰ੍ਹਾਂ ਜਾਰੀ।
ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਵਾਹਿਗੁਰੂ ਫਤਿਹ ਜੀ।
ਥੋੜਾ ਰੇਡੀਓ ਤੋਂ ਦੂਰ ਹੋ ਜਾਓ ਜੀ ਮਾੜਾ ਜਿਹਾ।
ਹਾਂਜੀ
ਹਾਂਜੀ ਹਾਂਜੀ,
ਸਰਦਾਰ ਕੁਲਦੀਪ ਸਿੰਘ ਜੀ, ਸਾਹਿਬ ਸਿੰਘ ਜੀ ਨੇ, ਤੁਸੀਂ ਨਾ ਬੁਰਾਈਆਂ ਦਾ ਤੁਹਾਨੂੰ ਸਾਰਾ ਪਤਾ ਹੀ ਹੈ, ਹੈ ਨਾ?
ਹਾਂਜੀ ਹਾਂਜੀ,
ਤੁਸੀਂ ਸਾਨੂੰ ਦੱਸੀ ਜਾਂਦੇ, ਹੈ ਨਾ?
ਠੀਕ ਜੀ, ਹਾਂਜੀ।
ਹੁਣ ਸਵਾਲ ਪੈਦਾ ਹੁੰਦਾ ਹੈ ਇਸ ਵਿਸ਼ੇ ਦੇ, ਕਦੇ ਇਹ ਵੀ ਹੈ ਵੀ ਇਹਨੂੰ ਕੰਟਰੋਲ ਕਿਵੇਂ ਕਰਨਾ?
ਬਸ ਅਸੀਂ ਉੱਧਰ ਨੂੰ ਹੀ ਤੁਰਨ ਲੱਗੇ ਸੀ।
ਨਹੀਂ, ਵਿਸ਼ਾ ਕੋਲ ਲੰਮਾ ਹੈ, ਇਹਨੂੰ ਤੁਸੀਂ ਦੋ ਤਿੰਨ ਹਫ਼ਤੇ ਲਾਓ ਇਸ ਤੇ, ਇਹਦਾ ਕੰਟਰੋਲ ਕਿਵੇਂ ਹੋ ਸਕਦਾ?
ਦੇਖੋ ਜੀ, ਹੁਣ ਮੰਨ ਲਓ ਵੀ ਆਪਾਂ ਬੁਰਾਈਆਂ ਦੀ ਗੱਲ ਕਰਾਂਗੇ।
ਹਾਂਜੀ,
ਜਦੋਂ ਬੁਰਾਈਆਂ ਦੀ ਗੱਲ ਕਰਾਂਗੇ, ਹੁਣ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਵੀ, ਫੈਮਿਲੀ 'ਚ ਵੀ ਇਹ ਗੱਲ ਤੋਰੋਗੇ, ਜਦੋਂ ਤੋਰੋਗੇ ਤੁਸੀਂ ਨੇਚਰਲੀ ਜਾਗ੍ਰਿਤੀ ਤੁਹਾਡੇ ਚ ਆਊਗੀ।
ਹਾਂਜੀ
ਹਾਂਜੀ, ਜਦੋਂ ਤੁਹਾਡੇ ਤੇ ਜਾਗ੍ਰਿਤੀ ਆਉਣੀ ਆ, ਆਪਾਂ ਹੋਰ ਦੋਨੋਂ ਦੱਸਣਾ।
ਸਾਨੂੰ ਇਉਂ ਪਤਾ ਲੱਗਿਆ ਵੀ ਸ਼ੁਰੂ ਹੋ ਗਿਆ ਵੀ ਬੁਰਾਈਆਂ ਨੂੰ ਹੁਣ ਇਹ ਖਤਮ ਕਰਨ ਤੇ ਅਸੀਂ ਕੀ ਯਾਨੀ ਆਪਣਾ ਢੰਗ ਅਪਣਾ ਰਹੇ ਹਾਂ।
ਹਾਂਜੀ ਹਾਂਜੀ ਬਸ ਆਹੀ ਬਸ ਇਧਰਲੇ ਪਾਸੇ ਵੱਲ ਆ
ਜ਼ਰੂਰੀ ਹੈ ਇਹਦਾ, ਕਿਉਂਕਿ ਹੁਣ ਬੁਰਾਈਆਂ ਦਾ ਤਕਰੀਬਨ ਸਾਰਿਆਂ ਨੂੰ ਪਤਾ ਇਹੀ ਗੱਲ ਨਹੀਂ ਹੈ।
ਹਾਂਜੀ
ਕੰਟਰੋਲ ਦਾ ਜਿਹੜਾ ਇਹਦੀ ਚਾਬੀ ਜਿਹੜੀ ਉਹ ਲੱਗ ਨਹੀਂ ਰਹੀ।
ਹਾਂਜੀ ਲੱਗ ਜਾਣੀ ਜਦੋਂ ਲੱਗੇ ਜੀ, ਜਿੰਦਾ ਵੀ ਟੁੱਟ ਜਾਣਾ ਛੇਤੀ, ਖੁੱਲ ਵੀ ਜਾਣਾ
ਕਦੋਂ ਟਾਈਮ ਆਊਗਾ।
ਨਹੀਂ ਨਹੀਂ ਜੀ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਹਨੇਰੀ ਰਾਤ ਤੋਂ ਬਾਅਦ ਸੂਰਜ ਵੀ ਚਮਕਦਾ ਤੇ ਇਹ ਤਾਂ ਇੱਕ ਦਿਨ ਆਉਣਾ ਹੀ ਆਉਣਾ।
ਮੈਂ ਤਾਂ ਇੱਕ ਚੀਜ਼ ਦੱਸਣਾ ਬਈ ਇੱਥੇ ਨਾ ਗੁਰਦੁਆਰੇ ਸਾਰੇ ਫਿਰਲੇ ਆ,
ਹਾਂਜੀ,
ਲੇਕਿਨ ਜਿੰਨੇ ਪ੍ਰਧਾਨ ਜਾਂ ਸੈਕਟਰੀ ਜੱਕੋ ਵੀ ਕਿਸੇ ਵੀ ਗੁਰਦੁਆਰੇ ਚ ਉਹਨੂੰ ਗੁਰੂ ਗ੍ਰੰਥ ਸਾਹਿਬ ਦਾ ਯਾਨੀ ਗਿਆਨ ਹੈ ਹੀ ਨਹੀਂ। ਉਹ ਕਈ ਕਈ ਗੁਰਦੁਆਰੇ ਤਾਂ ਉਹ ਸ਼ਬਦ ਵੀ ਨੀ ਜਾਣਦੇ, ਇੱਕ ਉਹ ਮੇਰੇ ਖਿਆਲ ਜੱਜ ਸਾਹਿਬ ਨੀ ਆਉਂਦਾ ਉਹਨਾਂ ਨੂੰ।
ਚਲੋ ਖੈਰ ਉਹ ਉਹਨਾਂ ਦੀ ਜੀ ਗੁਰੂ ਮਿਹਰ ਕਰੇ ਸਾਰਿਆਂ ਨੂੰ ਸਮਾਪਤ।
ਚਲੋ ਅਸੀਂ ਕਹਿੰਦੇ ਸਾਡੇ ਫਿਰ ਭਰਾਈ ਠੀਕ ਆ ਵੀ ਆਪਾਂ, ਪਰ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਇੱਕ ਸਵੱਛੀ ਕੁਝ ਸੰਸਥਾ ਬਣਾ ਕੇ ਤਾਂ ਕੋਈ ਇਹੋ ਜਿਹਾ ਮਤਲਬ ਉਹਦਾ ਪ੍ਰਚਾਰ ਹੋਵੇ ਜਿੱਥੇ ਲੋਕ ਆਪੇ ਖਿੱਚੇ ਤੁਰੇ ਆਉਣਗੇ ਵੀ ਉੱਥੇ ਜਦੋਂ ਸੱਚਾਈ ਉੱਥੇ ਆਉਣ ਲੱਗ ਗਈ।
ਹਾਂਜੀ ਹਾਂਜੀ ਠੀਕ ਹੈ।
ਇੱਕ ਤਰ੍ਹਾਂ ਦੀ ਇੱਕ ਸਵੱਛ ਜਿਹੜੀ ਹੈ ਆਪਣੇ ਸਿੱਖੀ ਦੀ ਨੁਹਾਰ ਜਿਹੜੀ ਹੈ ਉਹ ਵਿਗੜ ਗਈ, ਇਹਨਾਂ ਨੇ ਵਿਗਾੜਤੀ ਸਾਰਾ ਸਾਲ ਮਿਲ ਕੇ, ਆਪਾਂ ਉਦੋਂ ਲੇਟ ਹੋਏ ਫਿਰਦੇ ਹਾਂ।
ਹਾਂਜੀ ਹਾਂਜੀ ਇਹ ਤਾਂ ਵਿੱਚ ਕੋਈ ਸ਼ੱਕ ਨੀ ਜੀ, ਬਿਲਕੁਲ
ਬਹੁਤ ਲੇਟ ਹੋਏ ਹੋਏ ਹਾਂ।
ਹਾਂਜੀ ਹਾਂਜੀ ਹਾਂਜੀ
ਤੇ ਚੰਗੇ ਚੰਗੇ ਆਦਮੀ ਇਹਦੇ ਮਿਲ ਜਾਣਗੇ, ਗਿਆਨਵਾਨ ਮਿਲ ਜਾਣਗੇ ਉਹਨਾਂ ਦੇ ਨਾਲ ਰਲ ਮਿਲ ਕੇ ਇਹ ਚੀਜ਼ ਬੁਰਾਈਆਂ ਦਾ ਮੁਕਾਬਲਾ ਕਰੋ।
ਹਾਂਜੀ ਹਾਂਜੀ
ਹਾਂਜੀ ਜ਼ਰੂਰ ਜ਼ਰੂਰ ਜੀ, ਕੋਸ਼ਿਸ਼ ਪੂਰੀ ਕਰਦੇ ਹਾਂ ਜੀ, ਵਾਹਿਗੁਰੂ ਦੀ ਮਿਹਰ ਰਹੀ ਤਾਂ ਜੀ ਕਰਦੇ ਰਵਾਂਗੇ।
ਉਮੀਦਾਂ ਵੀ ਤਾਂ ਉੱਥੇ ਹੀ ਹੁੰਦੀਆਂ ਜਿੱਥੇ ਬੰਦਾ ਨੂੰ ਪਤਾ ਹੁੰਦਾ ਵੀ ਬੁਰਾਈਆਂ ਫੈਲੀ ਜਾਂਦੀਆਂ।
ਤੇ ਦੂਜੀ ਗੱਲ ਤੁਹਾਡੇ ਬਜ਼ੁਰਗਾਂ ਦਾ ਸਾਡੇ ਤੇ ਹੱਥ ਰਹੂਗਾ ਤੇ ਅਸੀਂ ਆਪੇ ਤੁਰੇ ਰਹਿਣਾ ਜੀ।
ਅਸੀਂ ਤਾਂ ਸੱਚਾਈ ਨਾਲ ਰਲ ਕੇ ਰਾਜੀ ਹਾਂ।
ਹਾਂਜੀ ਠੀਕ ਹੈ ਜੀ।
ਹਾਂਜੀ
ਵਾਹਿਗੁਰੂ ਖਾਲਸਾ। ਹਾਂਜੀ ਇਹ ਵੀਰ ਸਾਹਿਬ ਸਿੰਘ ਜੀ ਜਿਹੜੇ ਵਿਸ਼ੇ ਨੇ ਨਾ ਇਹ ਆਪਣੇ ਇਕੱਲਿਆਂ ਦੇ ਵਿਸ਼ੇ ਨਹੀਂ ਹੈ। ਜਿੱਦਾਂ ਹੁਣ ਆਪਣੇ ਸਰੋਤੇ ਨੇ ਜਿਹੜੀ ਗੱਲ ਕਰੀ ਹੈ ਸਾਂਝੀ ਪਾਈ ਹੈ ਇਹ ਸਾਡਾ ਹਰੇਕ ਦਾ ਹੀ ਬਣ ਗਿਆ ਵਿਸ਼ਾ ਇਹ।
ਹਾਂਜੀ ਇਹ ਇੱਕ ਗੱਲ ਜ਼ਰੂਰ ਹੈ ਕਿ ਇਹ 'ਚ ਕੋਈ ਦੋ ਰਾਵਾਂ ਨਹੀਂ ਕਿ ਬਹੁਤਾਤ ਦੇ ਵਿੱਚ ਜਿਹੜੀ ਹੈ ਨਾ ਆਪਣੀ ਜਿਹੜੀ ਅਪਰੋਚ ਵੀ ਜਿਹੜੀ ਸੋਚ ਵੀ ਆ ਉਹ ਨਾ ਪੱਖੀ ਜੀ ਹੁੰਦੀ ਜਾ ਰਹੀ ਆ।
ਹਾਂਜੀ
ਸਾਰੇ ਪਾਸੇ ਦੇਖ ਕੇ ਕਿ ਗੁਰਦੁਆਰਿਆਂ 'ਚ ਵੀ ਯਾਰ ਇਹੀ ਕੁਛ ਚੱਲਦਾ, ਪ੍ਰਚਾਰਕਾਂ 'ਚ ਵੀ ਯਾਰ ਇਹੀ ਕੁਛ ਚੱਲਦਾ ਆ।
ਹਾਂਜੀ
ਤੇ ਇਹ ਚੀਜ਼ ਇਹੀ ਚੀਜ਼ ਜਿਹੜੀ ਹੈ ਨਾ ਇਹੀ ਚੀਜ਼ ਨੂੰ ਖਤਮ ਕਰਨ ਦੀ ਲੋੜ ਆ ਕਿ ਗੁਰਬਾਣੀ ਦਾ ਲੜ ਫੜ ਕੇ।
ਹਾਂਜੀ ਹਾਂ
ਇਹ 'ਚ ਕੋਈ ਸ਼ੱਕ ਨਹੀਂ ਜੇ ਘਰ ਘਰ ਦੇ ਵਿੱਚ ਗੁਰਬਾਣੀ ਵਿਚਾਰਨ ਲੱਗ ਜਾਣ ਤਾਂ ਇਸ ਚੀਜ਼ ਦਾ ਹੱਲ ਸਹਿਜੇ ਹੋ ਸਕਦਾ ਹੈ। ਤੇ ਜਦੋਂ ਕਿਸੇ ਸੰਸਥਾ ਨੂੰ ਚਲਾਉਣ ਦੀ ਗੱਲ ਆਉਂਦੀ ਹੈ ਤਾਂ ਜਿਹੜੀ ਚੀਜ਼ ਤੋਂ ਬਚਣ ਦੀ ਲੋੜ ਹੁੰਦੀ ਹੈ ਉਹ ਇਹ ਹੈ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਜਿਹੜੀ ਹੈ ਉਹ ਸ਼ਾਸਕਾਂ ਵੱਲੋਂ ਹਮੇਸ਼ਾ ਹੀ ਵਰਤੀ ਜਾਂਦੀ ਰਹੀ ਹੈ ਤੇ ਇਹ ਇਸ ਚੀਜ਼ ਤੋਂ ਬਚਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਜਦੋਂ ਅਸੀਂ ਗੱਲ ਕਰੀ ਦੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ ਤੇ ਬਾਅਦ ਦੇ ਵਿੱਚ ਜਿਵੇਂ ਨਕਸਲਵਾੜੀ ਲਹਿਰ ਜਾਂ ਹੋਰ ਜਿਹੜੀਆਂ ਲਹਿਰਾਂ ਚੱਲੀਆਂ ਤੇ ਉਹਨਾਂ ਦੇ ਵਿੱਚ ਜਦੋਂ ਪਾੜ ਪਾਉਣ ਦਾ ਕੰਮ ਕੀਤਾ ਜਾਂਦਾ ਹੈ ਤਾਂ ਜਿਵੇਂ ਕਹਿ ਲਈਏ ਕਿ ਧਰਮ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਹੈ।
ਹਾਂਜੀ
ਤੇ ਨਾਸਤਿਕਤਾ ਨੂੰ ਵੀ ਇੱਕ ਹਥਿਆਰ ਦੇ ਤੌਰ ਤੇ ਵਰਤਿਆ ਜਾਂਦਾ ਹੈ,
ਨਾਲ ਨਾਲ ਧਰਮ ਦਾ ਮਖੋਟਾ ਵੀ ਪਾਇਆ ਜਾਂਦਾ ਹੈ।
ਹਾਂਜੀ ਤੇ ਧਰਮ ਦੇ ਇਹ ਤੋਂ ਅੱਗੇ ਚੱਲ ਕੇ ਜਿਹਦੇ ਜਿਵੇਂ ਜਿਹੜੇ ਨਾਸਤਿਕਤਾ ਵਾਲੇ ਪਾਸੇ ਵਾਲੇ ਵੀਰ ਨੇ ਉਹਨਾਂ ਦੀ ਚਲੋ ਆਪਣੀ ਸੋਚ ਹੈ ਉਹਨਾਂ ਦੇ ਵਿੱਚ ਵੀ ਪਾੜ ਪਾ ਕੇ ਰੱਖਿਆ ਜਾਂਦਾ ਹੈ।
ਹਾਂਜੀ ਹਾਂਜੀ
ਸੰਸਥਾਵਾਂ ਤੋਂ ਅੱਗੇ ਸੰਸਥਾਵਾਂ।
ਹਾਂਜੀ
ਤੇ ਧਾਰਮਿਕ ਤੌਰ ਤੇ ਤਾਂ ਸਿੱਖ ਕੌਮ ਦਾ ਜੋ ਅੱਜ ਹਾਲ ਹੈ ਤੁਸੀਂ ਦੇਖ ਹੀ ਸਕਦੇ ਹੋ
ਸਕਦੇ। ਹਾਂਜੀ
ਇਸ ਚੀਜ਼ ਤੋਂ ਸਿਰਫ ਤੇ ਸਿਰਫ ਕੁਝ ਕੁ ਲੋਕਾਂ ਦੀ ਆਪਣੀ ਚੌਧਰ ਕਾਇਮ ਰੱਖਣ ਦੇ ਲਈ ਇਹ ਸੰਪਰਦਾਵਾਂ ਕੋਈ ਵੀ ਸੰਪਰਦਾ ਕੋਈ ਵੀ ਡੇਰਾ ਕੋਈ ਵੀ ਟਕਸਾਲ ਕੋਈ ਵੀ ਹੋਰ ਕਿਸਮ ਦੀ ਸੰਸਥਾ ਚਾਹੇ ਕਿਸੇ ਵੀ ਤਰੀਕੇ ਨਾਲ ਚੱਲਦੀ ਹੋਵੇ ਜਦੋਂ ਉਹ ਪੰਥ ਤੋਂ ਵੱਖਰੀ ਮਰਿਆਦਾ ਲੈ ਕੇ ਚੱਲੂਗੀ ਸਿੱਧਾ ਤੇ ਸਪਸ਼ਟ ਮਤਲਬ ਇਹ ਸਮਝ ਲਿਓ ਕਿ ਉਹ ਸਿੱਖ ਪੰਥ ਨੂੰ ਢਾਹ ਲਾਉਣ ਦੇ ਲਈ ਹੀ ਖੜੀ ਕੀਤੀ ਗਈ ਆ ਤੇ ਸਮੇਂ ਸਮੇਂ ਦੇ ਉੱਤੇ ਉਸ ਨੂੰ ਵਰਤਿਆ ਜਾਵੇਗਾ
ਸਮੇਂ ਸਮੇਂ ਸਿਰ ਆਪਣਾ ਜਿਹੜੀ ਸ਼ਮੂਲੀਅਤ ਪੂਰੀ ਕਰੇਗੀ ਤੇ ਕੰਮ ਵੀ ਕਰੇਗੀ।
ਹਾਂਜੀ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਜਿਹੜੀਆਂ ਸੰਸਥਾਵਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਵਰਤ ਵਰਤ ਕੇ ਵੀ ਅਸੀਂ ਆਹ ਕਰਦੇ ਹਾਂ ਜੀ ਅਸੀਂ ਬੇਅਦਬੀ ਉੱਥੇ ਨਹੀਂ ਹੋਣ ਦਿੰਦੇ ਜੀ ਅਸੀਂ ਇੰਨਾ ਸਤਿਕਾਰ ਕਰਦੇ ਹਾਂ ਜਿਵੇਂ ਇੱਕ ਉਦਾਹਰਣ ਦੇ ਤੌਰ ਤੇ ਆਪਾਂ ਦੇਖੀਏ ਕਿ ਇਹ ਅਕਸਰ ਗੱਲ ਕਹੀ ਜਾਂਦੀ ਹੈ ਕਿ ਨਾਨਕਸਰ ਵਾਲੇ ਜੀ ਸਤਿਕਾਰ ਬਹੁਤ ਕਰਦੇ ਆ ਜੀ ਮੂੰਹ ਬੰਨ ਕੇ ਰੱਖਦੇ ਆ ਤੇ ਉਹ ਆਲੇ ਦੁਆਲੇ ਲਾ ਕੇ ਰੱਖਦੇ ਆ ਸਾਰਾ ਕੁਛ ਕਰਦੇ ਆ ਬਈ ਜਾਣੀ ਕਿ ਇਹ ਗੱਲ ਆਮ ਇੱਕ ਪ੍ਰਚਲਿਤ ਹੈਗੀ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹੁਤ ਕਰਦੇ ਬਾਹਰੀ ਰੂਪ ਦੇ ਉੱਤੇ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਕਿਸੇ ਵੀ ਨਾਨਕਸਰ ਸੰਪਰਦਾ ਦੇ ਕਿਸੇ ਵੀ ਬਾਬੇ ਵੱਲੋਂ ਇਸ ਦੇ ਉੱਤੇ
ਹਾਂ ਦਾ ਨਾਰਾ ਨਹੀਂ ਮਾਰਿਆ ਗਿਆ,
ਕੋਈ ਸ਼ਬਦ ਵੀ ਨਹੀਂ ਬੋਲਿਆ ਗਿਆ, ਕੋਈ ਸ਼ਬਦ ਵੀ ਨਹੀਂ ਬੋਲਿਆ ਗਿਆ। ਇਸ ਚੀਜ਼ ਨੂੰ ਸਮਝੋ, ਇਹਦਾ ਸਿੱਧਾ ਤੇ ਸਪਸ਼ਟ ਹੱਲ ਤਾਂ ਵੈਸੇ ਇਹੀ ਹੈ,
ਇਕੱਲਾ ਇੱਕ ਨੇ ਵੀ ਕੀ ਮੇਰਾ ਖਿਆਲ ਉਂਗਲਾਂ ਤੇ ਗਿਣਨ ਵਾਲੇ, ਜੇਕਰ ਆਪਾਂ ਉਂਗਲ ਦੇ ਪੁੱਟ ਤੇ ਗਿਣ ਲੱਗੀਏ ਨਾ ਆਪਣੀ ਚੀਜ਼ ਹੀ ਤੱਕ ਵੀ ਨਹੀਂ ਆਉਣੇ ਨਾ ਜੀ।
ਹਾਂਜੀ ਹਾਂਜੀ ਹਾਂਜੀ,
ਬਹੁਤ ਘੱਟ ਜਿਹੜੀਆਂ ਸੰਪਰਦਾਵਾਂ ਨੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ, ਆਲਮੋਸਟ ਜਿੰਨੀ ਸੰਪਰਦਾ ਜਿਹੜੀ ਸੰਤ ਸਮਾਜ ਹੈ ਸਾਰਾ ਚੁੱਪ ਚੁੱਪ ਕਰਕੇ ਬੈਠਾ ਰਿਹਾ।
ਹਾਂਜੀ ਹਾਂਜੀ,
ਜੇਕਰ ਗਏ ਵੀ ਆ ਸਰਕਾਰੀ ਤੌਰ ਦੇ ਉੱਤੇ ਭੇਜੇ ਹੋਏ ਗਏ ਆ ਤੇ ਬਾਅਦ ਦੇ ਵਿੱਚ ਦਿਖੇ ਨਹੀਂ, ਉਹਦੇ ਵਿੱਚ ਸਾਡੇ ਕਈ ਸ਼੍ਰੋਮਣੀ ਰਾਗੀ ਵੀ, ਸਾਡੇ ਸ਼੍ਰੋਮਣੀ ਜਿਨ੍ਹਾਂ ਨੂੰ ਬੜੇ ਪਦਮ ਦੇ ਅਵਾਰਡ ਮਿਲੇ ਨੇ, ਉਹ ਵੀ ਸਾਡੇ ਕਥਾਵਾਚਕ ਵੀ ਜਿਹੜੇ ਨੇ ਮੁੜ ਕੇ ਬੋੜੇ ਨਹੀਂ।
ਹਾਂਜੀ, ਤੇ ਇਹਦੇ ਵਿੱਚ ਤਾਕਤ ਜਿਹੜੀ ਬਣਦੇ ਨੇ ਉਹ ਭੋਲੇ ਭਾਲੇ ਲੋਕ ਅਗਿਆਨਤਾ ਦੇ ਵਿੱਚ, ਜਦੋਂ ਬੰਦਾ ਅਗਿਆਨਤਾ ਦੇ ਵਿੱਚ ਚਾਹੇ ਉਹ ਭੋਲੇਪਣ ਚ ਹੀ ਗਲਤ ਬੰਦੇ ਦਾ ਸਾਥ ਦਿੰਦਾ ਨਾ, ਉਹ ਵੀ ਦੋਸ਼ੀ ਠਹਿਰਾਇਆ ਜਾਂਦਾ ਆ। ਇਹਦਾ ਜਿੱਦਾਂ ਇਹਦਾ ਜ਼ਿਕਰ ਬਾਣੀ ਚ ਵੀ ਆਉਂਦਾ, ਜਦੋਂ ਕਹਿ ਲਈਏ ਕਿ ਬਾਬਾ ਨਾਨਕ ਜੀ ਨੇ ਜਿਹੜੇ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ, ਭਾਵੇਂ ਕਿ ਉਹ ਚ ਇੱਕ ਤਰ੍ਹਾਂ ਨਾਲ ਦੇਖਣ ਨੂੰ ਭਾਵੇਂ ਉਹ ਬੇਕਸੂਰ ਲੱਗਦੇ ਕਿ ਉੱਥੇ ਜਿਹੜੇ ਲੋਕ ਨੇ ਜੀ ਉਹ ਮਤਲਬ ਉਹਨਾਂ ਨੂੰ ਕਿਸੇ ਅਕਸਰ ਹੀ ਗੱਲ ਕਹੀ ਜਾਂਦੀ। ਹਾਂਜੀ ਚਲੋ ਜੀ, ਸਾਡੇ ਨਾਲ ਇੱਕ ਹੋਰ ਸਰੋਤੇ ਨੇ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ।
ਹਾਂਜੀ ਹਾਂਜੀ
ਭਾਈ ਜੀ, ਜਿੰਨੀਆਂ ਸੰਪਰਤਾ ਜਿੰਨੇ ਡੇਰੇ ਅੱਜ ਤੋਂ ਨਹੀਂ ਜ਼ਿਆਦਾ ਇਹ ਆਪਣੀ ਮਰਜ਼ਾਦਾ ਜਿਹੜੀ ਅਕਾਲ ਤਖ਼ਤ ਦੀ ਬਣੀ ਉਹ ਤੋਂ ਪਹਿਲਾਂ ਤੋਂ ਮੁੰਡ ਤੋਂ ਖਿਲਾਫ ਆ ਜੀ।
ਹਾਂਜੀ ਹਾਂਜੀ
ਜੀ, ਹੁਣ ਤੋਂ ਕਹੀਏ ਹੁਣ ਤੋਂ ਤਾਂ ਨੀ ਖਿਲਾਫ ਹੋਏ ਜੇ ਅਸੀਂ ਨਹੀਂ ਕਿਸੇ ਨੇ ਜਾਗਣਾ ਤੇ ਸਾਡੀ ਆਪਣਾ ਕਸੂਰ ਆ, ਉਹ ਪਹਿਲਾਂ ਤੋਂ ਵਿਰੋਧੀ ਗੁਰੂ ਗ੍ਰੰਥ ਸਾਹਿਬ ਦੇ ਤਾਂ ਸਿਰਫ ਪਰਛਾਵਾਂ ਰੱਖਿਆ ਵੀ ਆਪਣੇ ਧੰਦਾ ਚਲਾਉਣ, ਆਪਣੀਆਂ ਬਿਲਡਿੰਗਾਂ ਬਣਾਉਣ, ਆਪਣੇ ਗੁਰਦੁਆਰੇ ਬਣਾਉਣ, ਹੋਰ ਤਾਂ ਕੋਈ ਨੀ, ਮੂਰਖ ਲੋਕਾਂ ਦਾ ਸਾਥ ਹੈ ਉਹਨਾਂ ਦਾ। ਜੇ ਆਪਣੇ ਆਪ ਨੂੰ ਕਹਿੰਦੇ ਅਸੀਂ ਅੱਜ ਤਾਂ ਜਾਗ ਕਿੰਨੇ ਸਾਲ ਹੋ ਗਏ, ਮਰ ਜ਼ਿਆਦਾ ਬਣੀ 1932 ਦੀ ਆ ਬਣੀਆਂ ਜੀ।
ਹਾਂਜੀ,
ਅੱਜ ਕਿੰਨੇ ਸਾਲ ਹੋ ਗਏ, ਕਿਸੇ ਨੇ ਕੋਈ ਵਿਦਵਾਨ ਵੀ ਚੋਈ ਵੀ ਸਾਡਾ ਵਿਦਵਾਨ ਉਹ ਆ ਪ੍ਰਚਾਰਕ ਉਹ ਆ ਜਿਹੜਾ ਗੁਜਰਾਂ ਨੂੰ ਆਮ ਬੰਦਿਆਂ ਨੂੰ ਦੱਸੇ ਵੀ ਆਹ ਸਾਡੇ ਗੁੰਝਲਾਂ ਪੈ ਚੁੱਕੀਆਂ, ਇਹ ਤੁਹਾਡੇ ਮੇਰੇ ਆਹ ਪ੍ਰਗਟ ਕਰਦੇ ਆ, ਸਾਨੂੰ ਇਹ ਸਿਧਾਂਤ ਹੀ ਚੱਲਣ ਦੀ ਲੋੜ ਹੈ, ਇੱਥੋਂ ਸਮਝੋ।
ਹਾਂਜੀ ਹਾਂਜੀ,
ਜੇ ਕੋਈ ਪ੍ਰਚਾਰਕ ਸੰਸਥਾ ਨਹੀਂ ਦੱਸਦੇ ਉਹ ਪ੍ਰਚਾਰ ਨੀ ਇੱਕ ਆਪਣਾ ਰੋਜੀ ਰੋਟੀ ਤੱਕ ਸਾਧਨ ਹੋ ਸਕਦਾ।
ਹਾਂਜੀ ਹਾਂਜੀ ਬਿਲਕੁਲ,
ਇਹ ਸਿੱਧਾ ਸਾਧ ਕਿਸੇ ਨੂੰ ਇਹ ਨੀ ਕਹਿਣਾ ਵੀ ਅਸੀਂ ਕਹਿੰਦੇ ਵੀ ਜਾਣ ਕਹਿੰਦੇ ਆ।
ਹਾਂਜੀ,
ਇਹ ਸਾਰਿਆਂ ਲਈ ਸਾਡੇ ਆਪਣੇ ਸੋਚਣ ਦੀ ਲੋੜ ਆ, ਕਦੇ ਕੋਈ ਦੱਸੇ ਵੀ ਜਿਨ੍ਹਾਂ ਨੇ ਸੰਪਰਦਾ ਅਸੀਂ ਪਿੰਡਾਂ ਦੀ ਮਰਜ਼ਾਦਾ ਵੀ ਲੈ ਲਈਏ, ਖੰਡ ਕੀਰਤਨ ਵੀ ਲੈ ਲਈਏ, ਜਿੰਨੇ ਡੇਰੇ ਵਾਲੇ ਨਾਲ ਕਿਸੇ ਦੀ ਵੀ ਸੰਪਰਦਾ ਲੈ ਲਈ, ਉਹਨੇ ਤਾਂ ਇਹ ਅਕਾਲ ਤਖ਼ਤ ਦੀ ਮਰਜ਼ਾਦਾ ਪਹਿਲਾਂ ਤੋਂ ਨੀ ਮੰਨੀ।
ਹਾਂਜੀ,
ਨਾ ਕਿ ਮੇਰੇ ਕਾਲ ਉੱਥੇ ਅੰਮ੍ਰਿਤਸਰ ਦਰਬਾਰ ਸਾਹਿਬ ਵੀ ਲਾਗੂ ਹੈ ਨੀ।
ਹਾਂਜੀ, ਦਰਬਾਰ ਸਾਹਿਬ ਦੇ ਵਿੱਚ ਨੀ ਹੈਗੀ। ਹਾਂਜੀ,
ਉੱਥੇ ਵੀ ਉਹ ਚੀਜ਼ ਲਾਗੂ ਹੈ ਨੀ, ਪਰ ਜੋ ਲਿਖਿਆ ਉਹਦੇ ਮੁਤਾਬਕ ਉੱਥੇ ਵੀ ਹੈ ਨੀ।
ਹਾਂਜੀ ਹਾਂਜੀ ਹਾਂਜੀ, ਹੈ ਨੀ ਜੀ।
ਅਸੀਂ ਸਾਰੇ ਨਵੇਕਲੇ ਆ, ਉਹਨਾਂ ਨੂੰ ਪਾਲ ਰਹੇ, ਅਸੀਂ ਕਹੀਏ ਹੁਣ ਜੇਕਰ ਅਸੀਂ ਖੰਡ ਪਾਠ ਕਰਾਉਂਦੇ ਕਦੇ ਕਹਿੰਦੇ ਦਰਬਾਰ ਸਾਹਿਬ ਕਰਾਈਏ, ਅਸੀਂ ਬਹੁਤ ਮਹੱਤਤਾ ਕਰਦੇ, ਉੱਥੇ ਬਹੁਤ ਫੰਡ ਫਲ ਲੱਗੂ, ਪੁੰਨ ਹੋਊਗਾ ਸਾਡਾ, ਭਾਈ ਝੂਠ ਹੈ ਇਹ। ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਇੱਕੋ ਹੀ ਇੱਕੋ ਸਿਧਾਂਤ ਹੈ, ਸਾਰ ਜਿੱਥੇ ਮਰਜ਼ੀ ਕਰਾਓ, ਤੁਹਾਡੇ ਆਪਣੇ ਵਿਚਾਰ ਦੇ ਦਿਮਾਗ ਵਿੱਚ ਬੈਠੇ ਉਹ ਨਹੀਂ ਤੁਹਾਨੂੰ ਪਿੱਛੇ ਜਾਂ ਉਹ ਉੱਠਣ ਦਿੰਦੇ, ਤੁਹਾਨੂੰ ਆਪ ਜਾਗਣਾ ਪੜ੍ਹ ਕੇ ਜਿੱਦਾਂ ਉਹਦਾ ਗਿਆਨ ਆਪ ਨਹੀਂ ਲੈਂਦੇ ਤੁਸੀਂ, ਉਦਾਂ ਤਾਂ ਕੁਛ ਨਹੀਂ ਹੋ ਸਕਦਾ। ਸਾਡੇ ਆਪਣੇ ਹੀ ਬਹੁਤ ਕਸੂਰ ਆ, ਜਿੱਥੇ ਅਸੀਂ ਕਈ ਦੂਜੇ ਤੋਂ ਸੁਣਨ ਨੂੰ ਤਿਆਰ ਆ, ਆਪਾਂ ਕਰਨ ਨੂੰ ਕੁਛ ਤਿਆਰ ਨਹੀਂ ਹੈਗੇ। ਜਿੱਦਣ ਹਰ ਕੋਈ ਤਿਆਰ ਹੋਊਗਾ ਕਰਨ ਵਾਸਤੇ ਉਦਣ ਗੱਲ ਬਣੂਗੀ। ਪ੍ਰਚਾਰਕਾਂ ਸਿਰ ਤੇ ਬੈਠੇ ਅੱਜ ਬਹੁਤ ਸਿਰ ਹੋ ਗਿਆ, ਸਦੀਆਂ ਹੋ ਗਈਆਂ ਸਾਰਿਆਂ ਨੂੰ ਸਾਨੂੰ ਸੁਣਦਿਆਂ ਨੂੰ, ਜਦ ਹੁਣ ਕੋਈ ਗੁਲਝਾਂ ਦਾ ਪਤਾ ਲੱਗਦਾ ਤਾਂ ਪਿੱਟ ਸਿਆਪਾ ਪੈ ਜਾਂਦਾ। ਜਿਹੜਾ ਗੁਲਝਲ ਦੀ ਗੱਲ ਕਰੂਗਾ ਉਹ ਲੋਕਾਂ ਦੇ ਵਿੱਚ ਨਹੀਂ ਜਾ ਸਕਦਾ, ਉਹ ਸੰਪਰਦਾ ਵਿੱਚ ਨਹੀਂ ਜਾ ਸਕਦਾ, ਉਹ ਘਰ ਬੈਠ ਸਕਦਾ। ਔਰ ਪੰਥਕ ਜਿੰਨੇ ਵੀ ਇਹ ਸੰਪਰਦਾ ਲੋਕੀ ਖਿਲਾਫ਼ ਹੋਣਗੇ ਤੁਹਾਡੇ,
ਇਹਦੇ ਵਿੱਚ ਕੋਈ ਅਤਕਥਨੀ ਨਹੀਂ ਜੀ,
ਕੋਈ ਵੀ ਝਲ ਕੇ ਰਾਜੀ ਨਹੀਂ ਸਾਡੀ। ਕਹਿੰਦੇ ਕਈਆਂ ਨੂੰ ਬਜਾ ਰੱਖੜੀ ਦੀ ਗੱਲ ਹੈ, ਕਈਆਂ ਦਾ ਨੌਜਵਾਨ ਕਹਿੰਦੇ ਰੱਖੜੀ ਆ, ਕਹਿੰਦੇ ਪੁਰਾਣੀ ਪਰੰਪਰਾ ਬਣੀ ਆ, ਭਾਈ ਤੁਸੀਂ ਹੁਣ ਤਾਂ ਸਮਝ ਆਓ ਜਿੰਨੀਆਂ ਵੀ ਪਰੰਪਰਾ ਬਣੀਆਂ ਆ, ਕਈ ਸਾਨੂੰ ਹੁਣ ਪਤਾ ਹੈ ਕਿਹੜੀਆਂ ਕਿਹੜੀਆਂ ਨਾ।
ਹਾਂਜੀ ਹਾਂਜੀ,
ਕੋਈ ਅੰਮ੍ਰਿਤਧਾਰੀ ਵੀ ਉਹ ਪਹਿਨਾਈ ਫਿਰਦੇ ਆ ਉਸ ਪੁਰਾਣੀਆਂ ਪਰੰਪਰਾ ਨੂੰ।
ਹਾਂਜੀ,
ਉਹ ਕਿੱਥੇ ਗਿਆਨ ਆਊਗਾ, ਗੁਰੂ ਦਾ ਅੰਮ੍ਰਿਤ ਛਕ ਲਿਆ ਨਾ, ਗਿਆਨ ਤਾਂ ਲਿਆ ਹੀ ਨੀ ਅਸੀਂ।
ਨਹੀਂ, ਕੱਲ ਹੀ ਉਹ ਹੀ ਆ ਨਾ ਫਿਰ, ਅਸੀਂ ਜਿਹੜਾ ਗੁਰਬਾਣੀ ਨੂੰ ਅੰਡਰਸਟੈਂਡ ਨਹੀਂ ਕਰ ਸਕੇ, ਅਸੀਂ ਉਹਨੂੰ ਸਮਝ ਨਹੀਂ ਸਕੇ।
ਹੁਣ ਅਸੀਂ ਇੱਕ ਪਾਸੇ ਕਹਿੰਦੇ ਜੀ ਤੁਸੀਂ ਪੜ੍ਹੀ ਜਾਓ ਤੁਹਾਨੂੰ ਗਿਆਨ ਆਪੇ ਆਊਗਾ, ਭਾਈ ਕਮਾਉਣਾ ਪੈਣਾ, ਬਾਣੀ ਦਾ ਸਤਿਗੁਰ ਦੀ ਕਰਨੀ ਤੇ ਕਮਾਉਣੀ ਨਾਲ ਸਿਰਫ ਪੰਨ ਦੇ ਨੀ ਹੈ, ਗਜਰੀਆ
ਵਿਚਾਰਨਾ,
ਮੱਥਾ ਟੇਕਣ ਦਾ ਨੀ ਹੈ, ਗੁਰੂ ਸਾਹਿਬ ਤੇ ਪੂਜਣ ਦਾ ਨੀ ਹੈ, ਕਰਨ ਦਾ ਆ ਮਤਲਬ। ਮੱਥਾ
ਖਾਲੀ ਇਹ ਨੀ ਵੀ ਤੁਸੀਂ ਮੱਥਾ ਉਹਦਾ ਮਤਲਬ ਇਹ ਗੁਰੂ ਮੈਂ ਆਪਣੀ ਮੱਤ ਤੈਨੂੰ ਦੇ ਰਿਹਾ ਤੇਰੀ ਮੱਤ ਮੈਨੂੰ ਮਿਹਰ ਕਰਕੇ ਮੇਰੇ ਦਿਮਾਗ ਚ ਮੇਰੀ ਚੇਂਜ
ਪਾ ਉਸ ਗੱਲ ਦਾ ਦਿਮਾਗ ਵਿੱਚ ਆਊਗਾ ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਾਂਦੇ ਆ
ਹਾਂਜੀ
ਜਿਸ ਵੇਲੇ ਕਹਿੰਦੇ ਵੀ ਅਸੀਂ ਗੁਰੂ ਨੂੰ ਵੀ ਅੱਜ ਪੱਥਰ ਪੂਜਦੇ ਬਣਾ ਦਿੱਤਾ
ਹਾਂਜੀ
ਜਦ ਅਸੀਂ ਰੁਮਾਲਾ ਚੱਕ ਕੇ ਦੇਖਿਆ ਨੇ ਗੁਰੂ ਵਿੱਚ ਪ੍ਰਚਾਰ ਹੁੰਦੇ ਵੇਲੇ ਦਰਬਾਰ ਸਜੇ ਵਿੱਚ ਧਿਆਨ ਨਾਲ ਸੁਣਦੇ ਨੀ ਲੈ ਕੇ ਆਉਂਦੇ ਨੀ ਕੁਛ ਪ੍ਰਸ਼ਾਦਾ ਚੱਕ ਕੇ ਆਉਣੇ ਸਵਾਦ ਦੇ ਕੇ
ਹਾਂਜੀ
ਜੇ ਇਹ ਤੋਂ ਉੱਪਰ ਨਹੀਂ ਉੱਠੋਗੇ ਤਾਂ ਕੀ ਹੋਊਗਾ
ਜੋ ਹੋ ਰਿਹਾ ਜੀ ਇਹੀ ਕੁਛ ਹੋਣਾ ਫਿਰ ਜੋ ਹੋ ਰਿਹਾ
ਜੇ ਪਸ਼ੂਆਂ ਨੇ ਪੱਠੇ ਪਾ ਲਿਆ ਤੇ ਲੰਗਰ ਛਕ ਰਿਹਾ ਤੇ ਬਕਵਾਸ ਤੋਂ ਬਾਹਰ ਤਾਂ ਹੈ ਨੀ ਫਿਰ
ਨਹੀਂ ਖੈਰ ਜਿਹੜੀ ਜਿਹੜੀ ਦੇਖੋ ਲੰਗਰ ਦੀ ਜਿਹੜੀ ਪਰੰਪਰਾ ਦਾ ਡਿਫਰੈਂਟ ਆ ਉਹ ਕਮੇਟੀ
ਵੱਲੋਂ
ਇਹ ਬਿਲਕੁਲ ਪੁੱਛਿਆ ਜਲੇਬੀਆਂ ਬਣਨਗੀਆਂ ਕੇ ਨਹੀਂ
ਇਹ ਨੀ ਸੁਣਦੇ ਅੱਜ ਵੀ ਕੀਰਤਨ ਕਿਹੜਾ ਬਚਾ ਪ੍ਰਚਾਰ ਕੀ ਹੋਊਗਾ
ਹਾਂਜੀ ਹਾਂ
ਨਾ ਆਪਾਂ ਭਾਈ ਜਦੋਂ ਆਪ ਧਿਆਨ ਸੁਰਤ ਵਿੱਚ ਤੁਹਾਡੀ ਸੁਰਤ ਚੱਲੂਗੀ ਗਿਆਨ ਉਦੋਂ ਪ੍ਰਾਪਤ ਹੋਣਾ
ਹਾਂਜੀ
ਕੋਈ ਪੜ੍ਹ ਕੇ ਸੁਣਾ ਜਾਵੇ ਕੋਈ ਨਾ ਸੁਣਾ ਜਾਵੇ
ਹਾਂਜੀ ਹਾਂਜੀ
ਆਪ ਕੁਛ ਕਰੋ ਤਾਂ ਹੋਊਗਾ ਜੀ
ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਪਣੀਆਂ ਦੋ ਤਿੰਨ ਗੱਲਾਂ ਜਿਹੜੀਆਂ ਨੇ ਇਹਨਾਂ ਨੇ ਭਾਈ ਸਾਹਿਬ ਹੋਣੀ ਵੀ ਜਿਹੜੇ ਆਪਣੇ ਪਹਿਲੇ ਸਰੋਤੇ ਸਨ ਜਿਹੜੀਆਂ ਉਹਨਾਂ ਨੇ ਗੱਲਾਂ ਕੀਤੀਆਂ ਭਈ ਸਾਨੂੰ ਇਹਦਾ ਹੱਲ ਕੱਢਣ ਦੇ ਲਈ ਸਾਨੂੰ ਕੁਛ ਕਰਨਾ ਚਾਹੀਦਾ ਭਈ ਇਹ ਜਿਹੜਾ ਕੁਰੀਤੀਆਂ ਦਾ ਸਾਰਿਆਂ ਨੂੰ ਪਤਾ ਬਹੁਤ ਹੋਈਆਂ ਆ ਇਹਨਾਂ ਨੇ ਦੋ ਤਿੰਨ ਪੁਆਇੰਟ ਦਿੱਤੇ ਨੇ ਜਿਹੜੇ ਹੁਣ ਆਪਣੇ ਸਰੋਤੇ ਸਨ ਭਈ ਇੱਕ ਤਾਂ ਸਾਨੂੰ ਆਪ ਮੇਨ ਜਿਹੜਾ ਸੋਲਿਡ ਜਿਹੜਾ ਇੱਕ ਪੁਆਇੰਟ ਉਹ ਇਹ ਆ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਚੱਕ ਕੇ ਆਪ ਗੁਰਬਾਣੀ ਪੜ੍ਹਨੀ ਤੇ ਵਿਚਾਰਨੀ ਪਵੇਗੀ
ਹਾਂਜੀ ਹਾਂਜੀ
ਤੇ ਨਾਲ ਇਹ ਆ ਭਈ ਜਦੋਂ ਅਸੀਂ ਆਪ ਗੁਰਬਾਣੀ ਦੇ ਲੜ ਜਾਗਰਤ ਹੋਵਾਂਗੇ ਪੜ੍ਹੀ ਹੋਊਗੀ ਸਾਨੂੰ ਪਰ ਸਾਡੇ ਮੂਹਰੇ ਬੈਠਾ ਪ੍ਰਚਾਰਕ ਆਪਣੇ ਆਪ ਹੀ ਫਿਰ ਕੋਈ ਉੱਦਾਂ ਦੀ ਗੱਲ ਨਹੀਂ ਕਰੂਗਾ ਤੇ ਦੂਜੀ ਜਿਹੜੀ ਗੱਲ ਹੈ ਕਿ ਸਾਨੂੰ ਪ੍ਰਚਾਰਕ ਜਦੋਂ ਲੱਗਦਾ ਕਿ ਸਾਨੂੰ ਇਹ ਗੁਰੂ ਦੀ ਗੱਲ ਤੋਂ ਬਾਹਰ ਲੈ ਕੇ ਜਾ ਰਿਹਾ ਕਿਸੇ ਦੇਹਧਾਰੀ ਪਖੰਡੇ ਦੇ ਨਾਲ ਸਾਨੂੰ ਜੋੜ ਰਿਹਾ ਜਾਂ ਸਾਨੂੰ ਕਥਾ ਕਹਾਣੀਆਂ ਦੇ ਵਿੱਚ ਸੁੱਟ ਰਿਹਾ ਗੁਰ ਇਤਿਹਾਸ ਤੋਂ ਦੂਰ ਲੈ ਕੇ ਜਾ ਰਿਹਾ ਸਿੱਖ ਇਤਿਹਾਸ ਤੋਂ ਦੂਰ ਲੈ ਕੇ ਜਾ ਰਿਹਾ ਭਾਈ ਉਹਨੂੰ ਦਬਾਉਣ ਤੋਂ ਬਾਅਦ ਕਮੇਟੀ ਦਾ ਫਰਜ਼ ਬਣਦਾ ਕਿ ਉਹਨੂੰ ਬਿਠਾਲ ਕੇ ਉਹਨਾਂ ਗੱਲ ਕੀਤੀ ਜਾਵੇ ਵੀਰੇ ਇਹੋ ਜਿਹੀ ਕਥਾ ਨਹੀਂ ਕਰਨੀ ਆਹ ਜਿਹੜੇ ਵਿਸ਼ੇ ਇਹਨਾਂ ਤੇ ਗੱਲਾਂ ਕਰ ਜਾਗਰਤਾ ਇੱਦਾਂ ਆਉਣੀ ਹੈ ਜਾਗਰਤਾ ਇਹ ਇਸ ਤਰੀਕੇ ਨਾਲ ਹੱਲ ਕਰਨੇ ਪੈਣੇ ਨੇ ਸਾਨੂੰ ਇਹ ਨਹੀਂ ਕਿ ਉੱਥੇ ਸੰਪਰਦਾ ਵਾਲੇ ਅਸੀਂ ਸੱਦ ਲਈਏ ਤੇ ਆਪਣੀ ਸੰਪਰਦਾ ਦੇ ਜਿਹੜੇ ਆ ਉਹ ਗੋਲਕਾਂ ਤੇ ਬੜੀ ਤਕੜੀ ਮਾਇਆ ਜਿਹੜੀ ਲੈ ਕੇ ਇੰਡੀਆ ਨੂੰ ਚੱਲ ਜਾਣ ਤੇ ਸਾਡੇ ਪੱਲੇ ਉਹੀ ਕੂੜ ਕਬਾੜ ਪਾ ਕੇ ਜਾਣ ਇਤਿਹਾਸ ਦੀਆਂ ਗੱਲਾਂ ਸਾਨੂੰ ਸੁਣਾ ਕੇ ਜਾਣ ਉਹ ਗੱਲ ਨਹੀਂ ਬਣਨੀ
ਹਾਂਜੀ ਇਹ ਜਿਵੇਂ ਆਪਣੇ ਆਇਆ ਸਵਾਲ ਇਹ ਕਿ ਜਿਹੜਾ ਪ੍ਰੈਕਟੀਕਲ ਤੌਰ ਦੇ ਉੱਤੇ ਜਿਵੇਂ ਸਾਨੂੰ ਕੁਝ ਕਰਨਾ ਚਾਹੀਦਾ ਬਕਾਇਦਾ ਇਸ ਇਸ ਚ ਕੋਈ ਸ਼ੱਕ
ਨਹੀਂ ਹਾਂਜੀ
ਕੋਈ ਸ਼ੱਕ ਨਹੀਂ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਤੁਹਾਡਾ ਪੱਖ ਰੱਖਣ ਵਾਲੀ ਸੰਸਥਾ ਕੋਈ ਵੀ ਨਹੀਂ ਹੈ
ਕੋਈ ਵੀ ਨਹੀਂ ਹੈ
ਕੋਈ ਵੀ ਮਸਲਾ ਉੱਠੇ ਆਪਾਂ ਬੇਵਸ ਲਾਚਾਰ ਜੇ ਹੋ ਕੇ ਇੱਧਰੋਂ
ਆਪਾਂ ਦੇਖੋ ਜੇਕਰ ਵੀਰ ਸਾਹਿਬ ਸਿੰਘ ਜੀ ਚਲੋ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੀ ਉੱਥੇ ਦੇ ਸਮਾਜ ਦੀ ਜ਼ਿਆਦਾ ਤਾਂ ਗੱਲ ਕਰਦੇ ਕਿਉਂਕਿ ਆਪਾਂ ਸਾਰੇ ਉੱਥੋਂ ਆਏ ਹਾਂ
ਹਾਂਜੀ ਹਾਂਜੀ
ਤੇ ਦੂਜਾ ਜਿਹੜਾ ਸਾਡਾ ਇੱਥੇ ਜਿਹੜਾ ਅਸੀਂ ਨਿਊਜ਼ੀਲੈਂਡ ਦੀ ਜੇ ਗੱਲ ਕਰੀਏ ਨਿਊਜ਼ੀਲੈਂਡ ਦੇ ਵਿੱਚ ਜਿਹੜਾ ਸਾਡਾ ਸਿੱਖ ਸਮਾਜ ਬੈਠਾ ਹੈ ਜਿੰਨਾ ਚਿਰ ਉਹ ਜਾਗਰਤ ਨਹੀਂ ਹੁੰਦਾ ਪਰ ਫਿਰ ਦੂਜੇ ਪਾਸੇ ਜੇਕਰ ਆਪਾਂ ਜਿੰਨੇ ਵੀ ਗੁਰਦੁਆਰਾ ਸਾਹਿਬ ਦੇਖ ਲੈਂਦੇ ਹਾਂ ਕੁਝ ਕੁ ਨੂੰ ਛੱਡ ਕੇ ਇੱਕ ਦੋ ਨੂੰ ਛੱਡ ਕੇ ਹਾਂਜੀ ਇੱਕ ਦੋ ਨੂੰ ਛੱਡ ਕੇ ਤਕਰੀਬਨ ਬਾਕੀ ਸਾਰੇ ਜਿਹੜੀਆਂ ਸਟੇਜਾਂ ਨੇ ਗੁਰਦੁਆਰਾ ਸਾਹਿਬ ਦੀਆਂ ਇਤਿਹਾਸ ਤੋਂ ਦੂਰ ਦੀ ਗੱਲ ਕਰਦੀਆਂ ਨੇ
ਹਾਂਜੀ ਹਾਂਜੀ ਹਾਂਜੀ
ਕੈਲੰਡਰਾਂ ਦੇ ਵਿੱਚ ਤਾਂ ਅਸੀਂ ਛਾਪੇ ਹੋਏ ਨੇ ਦਿਨ
ਬਿਲਕੁਲ ਬਿਲਕੁਲ ਆਪਣੇ ਠੀਕ ਹੈ ਕਿ ਸਾਡੇ ਚ ਵੀ ਅਸੀਂ ਮੈਂ ਖੁਦ ਇਸ ਗੱਲ ਨੂੰ ਮੰਨਦਾ ਆ ਕਿ ਜਦੋਂ ਅਸੀਂ ਕੋਈ ਵੀ ਵਿਸ਼ਾ ਲੈ ਕੇ ਆਉਣੇ ਆ ਤਾਂ ਬਹੁਤਾ ਜਿਹੜਾ ਕਿਉਂਕਿ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਬਹੁਤਾ ਜਿਵੇਂ ਨਾ ਪੱਖੀ ਜਿਹਾ ਲੱਗਦਾ ਕਿ ਸ਼ਾਇਦ ਇਹ ਨਾ ਪੱਖੀ ਹੈ ਪਰ ਇਹ ਜਿਹੜੀਆਂ ਚੀਜ਼ਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ ਅਤੇ ਦੂਸਰੀ ਗੱਲ ਹੈ ਕਿ ਜਿਹੜੀ ਸੰਸਥਾ ਬਣਾਉਣ ਦੀ ਇਸ 'ਚ ਬਕਾਇਦਾ ਇਹ ਬਣਾਉਣੀ ਪਵੇਗੀ ਅਤੇ ਇਹਦੇ ਵਿੱਚ ਭਾਵੇਂ ਦੋ ਸ਼ਾਮਲ ਹੋਣ ਚਾਰ ਸ਼ਾਮਲ ਹੋਣ ਪੰਜ ਸ਼ਾਮਲ ਹੋਣ ਦਸ ਸ਼ਾਮਲ ਹੋਣ ਜਿੰਨੇ ਮਰਜ਼ੀ ਸ਼ਾਮਲ ਹੋਣ ਆਪਾਂ ਆਪਣੀ ਗੱਲ
ਜੇਕਰ ਗੱਲ ਕਰਦੇ ਹਾਂ ਆਪਾਂ ਸਿੰਘ ਸਭਾ ਲਹਿਰ ਦੀ ਪਿਛੋਕੜ ਦੇਖ ਲਈ
ਹਾਂਜੀ ਹਾਂਜੀ
ਉਹ ਵੀ ਇੱਕ ਆਜ਼ਾਦੀ ਦੀ ਲਹਿਰ ਹੀ ਸਮਝਦਾ ਸਿੱਖ ਸਮਾਜ ਦੇ ਅੰਦਰ
ਹਾਂਜੀ ਅਤੇ
ਉਹਦੇ ਵਿੱਚ ਕਿੰਨੇ ਕੁ ਬੰਦੇ ਸਨ ਜਿਹਨਾਂ ਨੇ ਤੁਰੇ ਨੇ ਜਿਹੜੀ ਤੁਰੀ ਆ ਲਹਿਰ ਜਿੱਥੋਂ ਕੁਛ ਵੀ ਨਹੀਂ ਬੰਦੇ ਸੀ।
ਹਾਂਜੀ ਤੇ ਦੂਸਰਾ ਜਿਹੜਾ ਸਿੰਘ ਸਭਾ ਲਹਿਰ ਦੇ ਜਿਹੜਾ ਉਭਾਰ ਤੇ ਇਹਦਾ ਜਿਹੜਾ ਨਿਘਾਰ ਜੇ ਉਹਦਾ ਵਿਸ਼ਲੇਸ਼ਣ, ਵੈਸੇ ਤਾਂ ਇਹ ਸਾਰੇ ਤਕਰੀਬਨ ਸਾਰੀਆਂ ਲਹਿਰਾਂ ਦੇ ਵਿੱਚ ਇਹ ਕੰਮ ਇਹ ਜਿਹੜੀ ਚੀਜ਼ ਹੈ ਇਹ ਉਹ ਮਤਲਬ ਇਹ ਇੱਕ ਹੁੰਦੀ ਹੈ। ਜਦੋਂ ਪਹਿਲੇ ਸਮਿਆਂ ਦੇ ਵਿੱਚ ਜਿਵੇਂ ਆਪਣੇ ਜਿਵੇਂ ਖੰਡੇ ਦੀ ਪੌਲ ਦੇਣ ਦਾ ਜਾਂ ਅੰਮ੍ਰਿਤ ਛਕਣ ਦਾ ਸਿਧਾਂਤ ਸੀ ਉਹਦੇ ਵਿੱਚ ਗਿਣਤੀ ਨੂੰ ਕੋਈ ਮਾਨਤਾ ਨਹੀਂ ਸੀ ਦਿੱਤੀ ਜਾਂਦੀ।
ਹਾਂਜੀ
ਜਿਵੇਂ ਬੰਦੇ ਦੀ ਪਰਪੱਕਤਾ ਨੂੰ ਮਾਨਤਾ ਦਿੱਤੀ ਜਾਂਦੀ ਸੀ ਭਾਵੇਂ ਘੱਟ ਹੀ ਹੋਣ ਪਰ ਜਿੰਨੇ ਹੋਣ
ਵਧੀਆ ਹੋਣ ਸੋਲਿਡ ਹੋਣ
ਸਹੀ ਹੋਣ।
ਹਾਂਜੀ
ਉਹ ਮੁੜ ਕੇ ਉਹ ਐਸਾ ਮਤਲਬ
ਹੁਣ ਤਾਂ ਜੀ ਗਿਣਤੀ 101 ਇੱਥੇ ਤੱਕ ਵੀ ਗਿਣਤੀ ਵੀ 101 151
ਹਾਂਜੀ
ਇੰਨਿਆਂ ਨੇ ਅੰਮ੍ਰਿਤ ਇਹ ਇੱਕ ਮੈਨੂੰ ਸਮਝ ਨਹੀਂ ਆਉਂਦੀ 101 ਤੇ 151 ਵਾਲਾ ਜਾਂ 51 ਵਾਲਾ ਜਾਂ 21 ਵਾਲਾ 31 ਵਾਲਾ ਸਮਝ ਨਹੀਂ ਪੈਂਦੀ ਇਹ ਕਿੱਥੋਂ ਸਾਡੇ ਜਲਿਆ ਖੜਾ ਕਰਦਾ।
ਤੇ ਹੁਣੇ ਵੀਡੀਓ ਪਾਈ ਉਹ ਉੱਤੋਂ ਦੀ ਸ਼੍ਰੀ ਸਾਹਿਬ ਵੀ ਪਾਇਆ ਉਹਨੇ ਉਹ ਸਟੇਜ ਤੇ ਖੁਸਰਿਆਂ ਦੇ ਨਾਲ ਨੱਚਦਾ ਨੱਚਦਾ ਆਪਣੀ ਪੱਗ ਵੀ ਲਹਾ ਕੇ ਬਹਿ ਜਾਂਦਾ।
ਹਾਂਜੀ ਉਹ ਫਿਰ ਉਹ 101 ਵਾਲੇ 51 ਵਾਲਿਆਂ ਦੀ ਜਿਹੜੇ ਕੈਟਾਗਰੀ ਦੇ ਵਿੱਚੋਂ ਹੁੰਦੇ ਜਿਹੜੇ ਪ੍ਰਪੱਕ ਨਹੀਂ ਹੁੰਦੇ ਜੀ
ਉੱਥੇ ਦੇ ਇਲਾਕੇ ਦੇ ਬੰਦੇ ਦੱਸਦੇ ਆ ਕੇ ਉਹਨੇ ਸ਼ਰਾਬ ਵੀ ਪੀਤੀ ਹੋਈ ਸੀ।
ਹਾਂਜੀ ਫਿਰ
ਹਾਂਜੀ ਹੁਣ ਮਤਲਬ ਇਹ ਚੀਜ਼ਾਂ ਦੇ ਹੱਲ ਬਕਾਇਦਾ ਕਰਨੇ ਪੈਣਗੇ ਤੇ ਭਾਵੇਂ ਚਲੋ ਠੀਕ ਹੈ ਕਿ ਆਪਾਂ ਇਹ ਵੀ ਜੇ ਮੰਨਣਾ ਹੋਵੇ ਵੀ ਇਸ ਸਮੇਂ ਵੀ ਆਪਣੇ ਹੱਥ ਬਸ ਬਹੁਤਾ ਕੁਝ ਨਹੀਂ ਵੀ ਹੈਗਾ ਪਰ ਆਪਣੇ ਕੋਲ ਸਮਾਂ ਹੈ ਕਿ ਆਪਾਂ ਜਿਹੜਾ ਵਿਸ਼ਲੇਸ਼ਣ ਕਰਦੇ ਰਹੀਏ।
ਹਾਂਜੀ ਨਾਲ ਜੋ ਸਾਨੂੰ ਦਿਖਦਾ ਗਲਤ ਹੋ ਰਿਹਾ ਅਸੀਂ ਉਹਦੇ ਤੇ ਗੱਲ ਜ਼ਰੂਰ ਕਰ ਸਕਦੇ।
ਹਾਂ ਬਿਲਕੁਲ ਗੱਲ ਜ਼ਰੂਰ ਕਰਿਆ ਕਰੋ ਇਹ ਚ ਕੋਈ ਸ਼ੱਕ ਨਹੀਂ।
ਜਿੰਨਾ ਚਿਰ ਅਸੀਂ ਗੱਲ ਨਹੀਂ ਕਰਦੇ ਉਨਾ ਚਿਰ ਇਹਦਾ ਜਿਹੜਾ
ਆਦਤ ਪਾਓ ਕਿ ਗਲਤ ਬੰਦੇ ਨੂੰ ਮੂੰਹ ਤੇ ਗਲਤ ਕਹਿਣ ਦੀ ਆਦਤ ਪਾਓ।
ਮੂੰਹ ਮੁਲਾਜੇ ਛੱਡ ਦੋ ਮੂੰਹ ਮੁਲਾਜਿਆਂ ਨੇ ਅੱਗੇ ਬਹੁਤ ਨੁਕਸਾਨ ਕੀਤਾ।
ਹਾਂਜੀ ਹਾਂਜੀ
ਸੋ
ਤੇ ਦੂਸਰੀ ਗੱਲ ਇਹ ਕਿ ਜਿਹੜੀ ਗੁਰਬਾਣੀ ਦੀ ਗੱਲ ਹੈ ਨਾ ਇਹ ਮਾਨਸਿਕਤਾ ਜਿਹੜੀ ਭਾਰਤੀ ਲੋਕਾਂ ਦੇ ਵਿੱਚ ਜਿਹੜੀ ਆਜ਼ਾਦੀ ਦੀ ਮਾਨਸਿਕਤਾ ਦੀ ਚਿਣਗ ਜਿਹੜੀ ਹੈ ਉਹ ਗੁਰਬਾਣੀ ਹੀ ਪੈਦਾ ਕਰ ਸਕਦੀ ਹੈ। ਨਹੀਂ ਤਾਂ ਜਿਹੜਾ ਰੱਬ ਦਾ ਸਿਧਾਂਤ ਹੈ ਉਸ ਨੂੰ ਜਿਹੜੇ ਵਿਪਰਵਾਦ ਨੇ ਜਿਨ੍ਹਾਂ ਦੇ ਵਿੱਚ ਬਹੁਤਾਤ ਦੇ ਵਿੱਚ ਬ੍ਰਾਹਮਣਾਂ ਦੀ ਗਿਣਤੀ ਹੈ ਉਹਨਾਂ ਨੇ ਰਾਜਿਆਂ ਦੇ ਨਾਲ ਇੰਨਾ ਰਲ ਗੱਡ ਕਰ ਦਿੱਤਾ ਕਿ ਲੋਕੀ ਰਾਜਿਆਂ ਨੂੰ ਰੱਬ ਸਮਝਣ ਲੱਗ ਪਏ। ਜਿਵੇਂ ਨੇਪਾਲ ਦੇ ਵਿੱਚ ਅੱਜ ਤੋਂ 20 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਵੀ ਇਹ ਪ੍ਰਥਾ ਚੱਲਦੀ ਸੀ ਕਿ ਜਿਹੜਾ ਉੱਥੋਂ ਦਾ ਰਾਜਾ ਹੁੰਦਾ ਸੀ ਲੋਕੀ ਉਹਨੂੰ ਰੱਬ ਮੰਨਦੇ ਨੇਪਾਲ ਦੇ ਵਿੱਚ।
ਹਾਂਜੀ
ਇਹ ਤਾਂ ਹੁਣ ਦੀ ਜਿਹੜੀ ਸਰਕਾਰ ਆਈ ਹੈ ਲੋਕਾਂ ਨੇ ਉੱਥੇ ਜਾਗਰੂਕਤਾ ਆਈ ਉਹਨਾਂ ਨੇ ਉਹ ਸਿਸਟਮ
ਚੇਂਜ ਕੀਤਾ
ਬਦਲ ਦਿੱਤਾ ਹੈ।
ਹਾਂਜੀ
ਤੇ ਭਾਰਤੀ ਲੋਕਾਂ ਦੇ ਵਿੱਚ ਵੀ ਜਦੋਂ ਕਿਤੇ ਮਤਲਬ ਇਸ ਗੱਲ ਨੂੰ ਸਮਝ ਪਵੇਗੀ ਜਿਵੇਂ ਜਿਵੇਂ ਰੱਬ ਦਾ ਅਕਾਲ ਪੁਰਖ ਦਾ ਜਿਹੜਾ ਸਿਧਾਂਤ ਹੈ ਉਹ ਸਪਸ਼ਟ ਹੋਵੇਗਾ ਉਦੋਂ ਜਿਵੇਂ ਭਗਤ ਰਵਿਦਾਸ ਜੀ ਬਾਬਾ ਕਬੀਰ ਜੀ ਤੇ ਹੋਰ ਜਿਵੇਂ ਭੱਟ ਵੀ ਈਵਨ ਤੇ ਹੋਰ ਜਿਹੜੇ ਸਿੱਖ ਨੇ ਉਹਨਾਂ ਨੇ ਜਿਵੇਂ ਆਜ਼ਾਦੀ ਆਪਣੀ ਕਹਿ ਲਈਏ ਪੂਰੀ ਦਿਖਾਈ ਦੁਨੀਆਂ ਦੇ ਵਿੱਚ ਉਸ ਸਮੇਂ ਦੀ ਤਾਕਤ ਸਭ ਤੋਂ ਵੱਡੀ ਤਾਕਤ ਨੂੰ ਤੁਸ਼ ਕਰਕੇ ਜਾਣਿਆ ਤੇ ਬਾਅਦ ਦੇ ਵਿੱਚ ਜਦੋਂ ਖਾਲਸਾ ਪ੍ਰਗਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਹ ਤਾਂ ਸਿੱਧਾ ਸਪਸ਼ਟ ਰੂਪ ਦੇ ਵਿੱਚ ਉਹਨਾਂ ਨੇ ਆਪਣੀ ਆਜ਼ਾਦੀ ਮਨਵਾ ਕੇ ਦਿਖਾਈ। ਬਾਬਾ ਬੰਦਾ ਸਿੰਘ ਜੀ ਦੇ ਰਾਜ ਦੇ ਵਿੱਚ ਉਹ ਇੱਦਾਂ ਨਹੀਂ ਸੀ ਕਿ ਕੋਈ ਤਰਲੇ ਮਿੰਤਾਂ ਦੇ ਨਾਲ ਨਹੀਂ ਸੀ ਲਈ
ਉਹ ਆਜ਼ਾਦੀ। ਹਾਂਜੀ ਉਹਨੂੰ ਆਜ਼ਾਦੀ ਕਿਹਾ ਜਾਂਦਾ
ਜਾਣੀ ਕਹਿਣ ਪੂਰੇ ਰੋਹਬ ਦੇ ਨਾਲ ਹਾਂ ਵੀ ਅਸੀਂ ਆਜ਼ਾਦ ਆ।
ਨਹੀਂ ਫਿਰ ਆਜ਼ਾਦੀ ਲੈ ਕੇ ਵੀ ਫਿਰ ਜਿਹੜੇ ਦੂਜੇ ਕੌਮਾਂ ਦੇ ਜਾਂ ਸਾਡੇ ਦੂਜੇ
ਸਾਰਿਆਂ ਦੇ ਲਈ
ਆਜ਼ਾਦ ਗੱਲ ਕੀਤੀ।
ਹਾਂਜੀ ਹਾਂਜੀ ਭਾਰਤ ਦੇ ਵਿੱਚ ਪੰਜਾਬ ਇੱਕੋ ਇੱਕ ਸੂਬਾ ਆ ਜਿੱਥੇ ਮਤਲਬ ਤੁਸੀਂ ਹਰ ਇੱਕ ਜਾਤੀ ਤੋਂ ਲੋਕਾਂ ਨੂੰ ਜਿਹੜੇ ਮਤਲਬ ਉੱਚੇ ਸਰਦਾਰੀਆਂ ਸਰਦਾਰ ਦੇ ਰੂਪ ਦੇ ਵਿੱਚ ਮਤਲਬ ਦੇਖੋਗੇ ਵੀ ਹਰੇਕ ਬੰਦਾ ਕਿਉਂਕਿ ਜਿਹੜੀਆਂ ਮਿਸਲਾਂ ਦੇ ਵਿੱਚੋਂ ਵੀ ਬਹੁਤੇ ਉਸ ਸਮੇਂ ਵੱਲੋਂ ਜਿਹੜੀ ਸਮੇਂ ਦੀ ਜਿਹੜੀ ਕਾਣੀ ਵੰਡ ਸੀ ਉਸ ਮੁਤਾਬਕ ਜਿਹੜੀ ਪੱਛੜੀਆਂ ਜਾਤਾਂ ਦੇ ਵਿੱਚੋਂ ਬਹੁਤਾਤ ਦੇ ਵਿੱਚ ਜਿਹੜੇ ਮਿਸਲਾਂ ਦੇ ਰਾਜੇ ਉਹ ਸੀ।
ਹਾਂਜੀ
ਤੇ ਇਹ ਜਿਹੜੀ ਮਾਨਸਿਕਤਾ ਸੀ ਕਿ ਜਿਹੜੇ ਬਈ ਇਹ ਜਿਹੜਾ ਇੱਕ ਮਨੁਵਾਦੀ ਵੰਡ ਪੈਦਾ ਕੀਤੀ ਸੀ ਕਿ ਉਹ ਫਲਾਨਾ ਬੰਦਾ ਜੀ ਆਹ ਨਹੀਂ ਬਣ ਸਕਦਾ ਉਹ ਨਹੀਂ ਬਣ ਸਕਦਾ ਉਹ ਸਾਰਾ ਕੁਝ ਤੋੜਿਆ ਜਾ ਸਕਦਾ ਹੈ ਜੇ ਆਪਾਂ ਸੱਚ ਦਾ ਪ੍ਰਚਾਰ ਕਰੀਏ ਗੁਰਬਾਣੀ ਦਾ ਪ੍ਰਚਾਰ ਕਰੀਏ ਧਾਰਮਿਕਤਾ ਦੀ ਗੁਲਾਮੀ ਕੱਟਣ ਦੇ ਲਈ ਸਭ ਤੋਂ ਵਧੀਆ ਦੁਨੀਆਂ ਦੇ ਵਿੱਚ ਹਥਿਆਰ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਜਿਵੇਂ ਜਿਵੇਂ ਗੁਰਬਾਣੀ ਦਾ ਪ੍ਰਚਾਰ ਹੁੰਦਾ ਜਾਵੇਗਾ।
ਹਾਂਜੀ ਜਿਹੜਾ ਅੱਜ ਦੀ ਵੀ ਆਪਾਂ ਪ੍ਰੋਗਰਾਮ ਦੀ ਜਿਹੜੀ ਵਿੱਚ ਗੱਲ ਚਰਚਾ ਵੀ ਚੱਲੀ ਹੈ ਉਹਦੇ ਵਿੱਚ ਇਹੀ ਨਿਚੋੜ ਨਿਕਲਦਾ ਜੀ ਜਿੰਨਾ ਚਿਰ ਅਸੀਂ ਆਪਣੀਆਂ ਜੜਾਂ ਦੇ ਨਾਲ ਕਹਿਣ ਦਾ ਪਾਪ ਗੁਰ ਇਤਿਹਾਸ ਸਿੱਖ ਇਤਿਹਾਸ ਤੇ ਆਪਣੇ ਬਜ਼ੁਰਗਾਂ ਵੱਲੋਂ ਕੀਤੇ ਹੋਏ ਪਾਏ ਹੋਏ ਵੱਡੇ ਜਿਹੜੇ ਪੂਰਨੇ ਨੇ ਉਹਨਾਂ ਨੂੰ ਨਹੀਂ ਵਿਚਾਰਦੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਅਰਪਣ ਨਹੀਂ ਕਰਦੇ ਉਹਨਾਂ ਚਿਰ ਜਿਹੜੀਆਂ ਇਹ ਵਧੀਆਂ ਨੇ ਜਾਂ ਜੋ ਇਹ ਡੇਰੇਵਾਦ ਕਰਦੇ ਨੇ ਜੋ ਜਾਂ ਚੱਲ ਰਿਹਾ ਸਿੱਖ ਸਮਾਜ ਦੇ ਅੰਦਰ ਇਹ ਇਸੇ ਤਰ੍ਹਾਂ ਚੱਲਦਾ ਰਹੇਗਾ। ਇੱਕੋ ਹੀ ਇੱਕ ਹੱਲ ਹੈ ਕਿ ਗੁਰੂ ਦੇ ਲੜ ਲੱਗੀ ਹੈ, ਇੱਕ ਪਲੇਟਫਾਰਮ ਥੱਲੇ ਇੱਕ ਕੋਡ ਆਫ ਕੰਡਕਟ ਜਿਹੜਾ ਜਿਹੜੀ ਸਿੱਖ ਰਹਿਤ ਮਰਜ਼ਾਦਾ ਉਹਦੇ ਥੱਲੇ ਖੜੀ ਹੈ, ਡੇਰਿਆਂ ਦੀ ਸੰਪਰਦਾਵਾਂ ਨੂੰ ਛੱਡ ਕੇ ਆਪਣੇ ਗੁਰੂ ਦੇ ਬਣ ਕੇ ਜੀਏ, ਨਾ ਕਿ ਕਿਸੇ ਡੇਰੇ ਦੇ ਬਣ ਕੇ ਜੀਏ, ਤਦ ਹੀ ਇਹਦੇ ਹੱਲ ਹੋਣਗੇ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਫਿਰ ਇਹ ਲੱਭਦੀ ਹਕੂਮਤ ਜੀ ਉਸਨੂੰ ਦਿਲਾਂ 'ਚ ਟਿਕਾਣਾ ਜਿਸ ਦਾ, ਪੈਰਾਂ ਜਿਹਦਿਆਂ ਨੂੰ ਕੰਡੇ ਪੈ ਚੁੰਮਦੇ, ਪੱਥਰ ਸਰਾਣਾ ਜਿਸ ਦਾ, ਉਹਦੀ ਫੁੱਲਾਂ ਵਿੱਚ ਅਜੇ ਖੁਸ਼ਬੋ ਹੈ ਤੇ ਜੰਗਲਾਂ ਸੰਭਾਲੇ ਰਾਜ ਨੇ, ਚੂਰੀ ਪਿੰਜਰੇ ਦੀ ਖਾਣੀ ਮਨਜ਼ੂਰ ਨਾ, ਉਹ ਕਰੀ ਸਿਦਕਾਂ ਦੇ ਆਵਾਜ਼ ਨੇ ਨਾ ਕਰੀ ਸਿਦਕਾਂ ਦੇ ਆਵਾਜ਼ ਨੇ। ਇੰਨੀਆਂ ਗੱਲਾਂ ਨਾਲ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ, ਬੁਲਾਓ ਫਤਿਹ ਅਗਲੇ ਹਫ਼ਤੇ ਜੇਕਰ ਗੁਰੂ ਨੇ ਚਾਹਿਆ ਇਸੇ ਤਰ੍ਹਾਂ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰੀ ਭਰਾਂਗੇ ਜੀ। ਤਦ ਤੱਕ ਲਈ ਗੁਰੂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਾਇਰ ਗੁਰਭਜਨ ਗਿੱਲ ਜੀ, ਮੈਂ ਉਹਨਾਂ ਲਈ ਇੱਕ ਗਜ਼ਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ ਲੈਣਾ ਨਾਮ ਬਚਿਆ। ਸੇਕ ਰਹੇ ਸੰਤਾਈ ਤੋਂ ਹੀ ਬਿਰਖ ਦੀ ਸ਼ਾਮ ਬਚਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਉਸ ਦਾ ਲੈਣਾ ਨਾਮ ਬਚਿਆ। ਮਰਦੇ ਦਮ ਤੱਕ ਬਾਬਲ ਤੇਰਾ ਰਿਹਾ ਤੜਫਦਾ ਆਪਣੇ ਪਿੰਡ ਨੂੰ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ ਲੈਣਾ ਨਾਮ ਬਚਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ ਲੈਣਾ ਨਾਮ ਬਚਿਆ। ਬੜੇ ਪਖੁੰਨੇ ਘਰ ਨੂੰ ਛੱਡਿਆ, ਤਨ ਦੇ ਤਿੰਨੇ ਕੱਪੜੇ ਲੈ ਗਏ। ਨਹੀਂ ਮੁੜਨਾ ਇਸ ਤਾਂ ਬਚਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ ਲੈਣਾ ਨਾਮ ਬਚਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ ਲੈਣਾ ਨਾਮ ਬਚਿਆ। ਜਿਸ ਨੂੰ ਲੋਕੀ ਕਹਿਣੇ ਆਜ਼ਾਦੀ, ਇਸ ਦਾ
ਲੈਣਾ ਨਾ ਆਵੇ ਬੱਚਿਆ।